ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਵਿੱਚ ਹੋਮੇ ਨੂੰ ਦੀਰਘ ਰੋਗ ਕਿਹਾ ਗਿਆ ਹੈ, ਸਭ ਤੋਂ ਖਤਰਨਾਕ ਰੋਗ, ਕਿਉਂਕਿ ਇਸ ਵਿੱਚ ਇਤਨੀ ਜ਼ਬਰਦਸਤ ਤਾਕਤ ਹੈ ਕਿ ਇਨਸਾਨ ਇਤਨੇ ਧਾਰਮਿਕ ਕਰਮ ਕਿਰਿਆ ਕਰੇ, ਇੱਕ ਨਹੀਂ ਦੋ ਨਹੀਂ ਕਰੋੜਾਂ ਕੰਮ ਕਰੇ ਅਤੇ ਮਾੜੀ ਜੀ ਵਿੱਚ ਹੋਮੇ ਦੀ ਅੰਸ਼ ਆ ਜਾਏ, ਉਹ ਸਾਰੀ ਕਾਲਣਾ ਵਿਅਰਥ ਚਲੀ ਜਾਂਦੀ ਹੈ। ਕੋਟ ਕਰਮ ਕਰੇ ਹਉ ਤਾਰੇ, ਸ਼ਰਮ ਪਾਵੇ ਸਗਲੇ ਬਿਰਥਾਰੇ। ਇਸ ਤੋਂ ਇਲਾਵਾ ਹੋਮੇ ਐਸਾ ਰੋਗ ਹੈ ਜਿਸ ਵਿੱਚ ਸਾਨੂੰ ਸਵਾਦ ਆਉਣ ਲੱਗ ਪਿਆ। ਜਿਹੜੀ ਕਿਰਿਆ ਵਿੱਚ ਸਾਡੀ ਹੋਮੇ ਦਾ ਪ੍ਰਗਟਾਵਾ ਹੁੰਦਾ ਹੈ, ਉਸ ਕਿਰਿਆ ਨੂੰ ਅਸੀਂ ਉਤਸ਼ਾਹ ਨਾਲ ਕਰਦੇ ਹਾਂ, ਭਾਵੇਂ ਧਾਰਮਿਕ ਕਿਰਿਆ ਭਾਵੇਂ ਦੁਨਿਆਵੀ ਕਿਰਿਆ। ਹੋਮੇ ਲਈ ਤਾਂ ਇਨਸਾਨ ਇੱਥੋਂ ਤੱਕ ਕਿ ਆਪਣੀ ਜਾਨ ਵਾਰ ਸਕਦਾ ਹੈ, ਪਰ ਜੇ ਹੋਮੇ ਨੂੰ ਵਿੱਚੋਂ ਕੱਢ ਦਿਓ ਦੋ ਕਦਮ ਵੀ ਨਹੀਂ ਚੱਲ ਸਕਦਾ। ਇਸੇ ਕਰਕੇ ਦੇਖ ਲਓ ਸਾਰੀ ਦੁਨੀਆ ਬਾਹਰਲੇ ਕਰਮ ਕਾਂਡਾਂ ਵਿੱਚ ਮਸਤ ਹੈ, ਕਿਉਂਕਿ ਇਸ ਵਿੱਚ ਥੋੜ੍ਹੀ ਬਹੁਤ ਸੂਖਮ ਹੋਮੇ ਦੀ ਅੰਸ਼ ਹੁੰਦੀ ਹੈ, ਹੋਮੇ ਦਾ ਸਵਾਦ ਆਉਂਦਾ ਹੈ। ਅੰਤਰਮੁਖੀ ਕੋਈ ਹੁੰਦਾ ਨਹੀਂ, ਕਿਉਂਕਿ ਅੰਤਰਮੁਖੀ ਕਿਸਨੇ ਵਾਹ ਵਾਹ ਕਰਨੀ ਹੈ, ਉੱਥੇ ਤਾਂ ਆਪਣਾ ਸੱਖਣਾ ਪਾਨੀ ਪ੍ਰਤੀਤ ਆਉਂਦਾ ਹੈ। ਸੋ ਹੋਮੇ ਦੇ ਵਿਸ਼ੇ 'ਤੇ ਗੁਰਮੁਖ ਪਿਆਰਿਆਂ ਨੇ ਦੋ ਲੇਖ ਲਿਖੇ ਹਨ। ਪਹਿਲੇ ਭਾਗ ਵਿੱਚ ਇਹ ਖੋਲ੍ਹ ਕੇ ਦਰਸਾਇਆ ਹੈ ਕਿ ਆਪਣੀ ਅਡਰੀ ਹੋਣ ਦੇ ਅਹਿਸਾਸ, ਮੈਂ ਮੇਰੀ ਦੀ ਪੂਰਤੀ ਅਤੇ ਦਿਖਾਵੇ ਵਾਲੀ ਬਿਰਤੀ ਨੂੰ ਹੋਮੇ ਕਿਹਾ ਗਿਆ ਹੈ, ਇਸ ਦਾ ਪੂਰਾ ਵਿਸਥਾਰ ਕੀਤਾ ਹੈ। ਹੁਣ ਦੂਜੇ ਭਾਗ ਵਿੱਚ ਹੋਮੇ ਨਾਲ ਕੀ ਹੁੰਦਾ ਹੈ, ਹੋਮੇ ਦੇ ਮੁੱਢਲੇ ਕਾਰਨ ਕੀ ਹਨ, ਹੋਮੇ ਦਾ ਇਲਾਜ ਕੀ ਹੈ, ਇਸ ਦਾ ਵਿਸਥਾਰ ਕੀਤਾ ਗਿਆ। ਉਹ ਪਿਆਰ ਨਾਲ ਸਰਵਣ ਕਰੀਏ। ਜਿਸ ਤਰ੍ਹਾਂ ਸਰੀਰ ਦਾ ਵੱਡਾ ਅਤੇ ਦੀਰਘ ਰੋਗ ਤਪਦਿਕ ਹੈ ਅਤੇ ਇਸ ਤਪਦਿਕ ਤੋਂ ਹੋਰ ਅਨੇਕਾਂ ਰੋਗ ਉਤਪੰਨ ਹੁੰਦੇ ਹਨ, ਉਸੇ ਤਰ੍ਹਾਂ ਹੋਮੇ ਹੀ ਸਭ ਤੋਂ ਮੁੱਢਲਾ ਵੱਡਾ ਅਸਾਧ ਅਤੇ ਦੀਰਘ ਮਾਨਸਿਕ ਰੋਗ ਹੈ। ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਹੋਮੇ ਦੇ ਭਰਮ ਭੁਲਾਵੇ ਤੋਂ ਹੀ ਅਕਾਲ ਪੁਰਖ ਵਿਸਰ ਜਾਂਦਾ ਹੈ। ਜਦੋਂ ਹੋਮੇ ਸਾਡੇ 'ਤੇ ਵਾਪਰਦੀ, ਉਸਦਾ ਭਰਮ ਭੁਲਾਵਾ ਛਾ ਜਾਂਦਾ ਹੈ। ਕੀ ਕੁਝ ਆਉਂਦਾ ਹੈ? ਇੱਕ ਤਾਂ ਅਕਾਲ ਪੁਰਖ ਵਿਸਰ ਜਾਂਦਾ ਹੈ ਅਤੇ ਉਸਦੀ ਨਿੱਘੀ ਅਤੇ ਸੁਖਦਾਈ ਗੋਦ ਤੋਂ ਨਿਕਲ ਜਾਈਦਾ ਹੈ। ਹੋਮੇ ਦੇ ਭਰਮ ਭੁਲਾਵੇ ਤੋਂ ਨਾਮ ਦੇ ਪ੍ਰਕਾਸ਼ ਤੋਂ ਵਾਂਝੇ ਰਹਿੰਦੇ ਹਾਂ, ਹੁਕਮ ਤੋਂ ਬੇਮੁਖ ਅਤੇ ਬੇਸੁਰੇ ਹੋ ਜਾਂਦੇ ਹਾਂ ਹੋਮੇ ਕਾਰਨ। ਹੋਮੇ ਦੇ ਭਰਮ ਭੁਲਾਵੇ ਤੋਂ ਹੀ ਅਗਿਆਨਤਾ ਦੇ ਅੰਧ ਗੁਬਾਰ ਵਿੱਚ ਜੀਵਨ ਬਤੀਤ ਕਰਦੇ ਹਾਂ। ਹੋਮੇ ਦੇ ਕਾਰਨ ਹੀ ਤ੍ਰੈ ਗੁਣਾਂ ਵਿੱਚ ਵਾਸਾ ਹੋ ਜਾਂਦਾ ਹੈ, ਇਸ ਤੋਂ ਤਾਂ ਉੱਠ ਨਹੀਂ ਸਕਦੇ। ਦੂਜਾ ਭਾਉ ਪੁੱਜਦਾ ਹੈ ਹੋਮੇ ਕਾਰਨ, ਜਿਸ ਨਾਲ ਮੈਂ ਤੂੰ ਲੜਾਈਆਂ ਝਗੜਿਆਂ ਦਾ ਸਿਲਸਿਲਾ ਚੱਲਦਾ ਹੈ, ਮੈਂ ਮੇਰੀ ਵਿੱਚ ਵਿਚਰਦੇ ਹਾਂ, ਪੰਜਾਂ ਦੀ ਅਠੀਲੀ ਫੌਜ ਦੇ ਗੁਲਾਮ ਹੋ ਜਾਂਦੇ ਹਾਂ। ਇਹ ਵੀ ਹੋਮੇ ਦੇ ਕਾਰਨ ਹੀ ਸਾਡੇ 'ਤੇ ਵਾਰ ਕਰਦੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ। ਪੰਜਾਂ ਦੀ ਰੰਗਣ ਵਿੱਚ ਕਰਮ ਕਰਦੇ ਅਤੇ ਦੁੱਖ ਸੁੱਖ ਭੋਗਦੇ ਹਾਂ। ਅਨੇਕਾਂ ਮਾਨਸਿਕ ਰੋਗ, ਈਰਖਾ, ਦਵੈਤ, ਨਫ਼ਰਤ, ਵੈਰ, ਵਿਰੋਧ, ਰੋਸੇ, ਗਿਲੇ, ਲੜਾਈਆਂ ਸਹੇੜ ਲੈਂਦੇ ਹਾਂ। ਬੇਅੰਤ ਸਰੀਰਕ ਰੋਗ ਭੋਗਦੇ ਹਾਂ, ਕਰਮਬੱਧ ਹੋ ਕੇ ਜਮ੍ਹਾਂ ਦੇ ਵੱਸ ਪੈ ਜਾਂਦੇ ਹਾਂ। ਹੋਮੇ ਜਿਸ ਕਿਰਿਆ ਵਿੱਚ ਆ ਜਾਂਦੀ ਹੈ, ਉਹ ਕਾਰਮਿਕ ਕਾਨੂੰਨ ਦੇ ਅਧੀਨ ਹੋ ਜਾਂਦਾ ਹੈ, ਫਿਰ ਉਸ ਅਧੀਨ ਅਸੀਂ ਜਮ੍ਹਾਂ ਦੇ ਵੱਸ ਪੈਂਦੇ ਹਾਂ ਅਤੇ ਆਵਾਗਮਨ ਦੇ ਚੱਕਰ ਵਿੱਚ ਖੁਆਰ ਆਉਂਦੇ ਹਾਂ। ਗੁਰਬਾਣੀ ਵਿੱਚ ਹੋਮੇ ਦੇ ਦੀਰਘ ਰੋਗ ਦਾ ਇਲਾਜ ਇਉਂ ਦਰਸਾਇਆ ਗਿਆ ਹੈ, ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੋ ਗਿਆਨ। ਮਨ ਅੰਤਰ ਹੋਮੇ ਰੋਗ ਹੈ, ਭਰਮ ਪੂਲੇ ਮਨਮੁਖ ਦੁਰਜਨਾ, ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸਜਣਾ। ਸ਼ਬਦ ਹੈ ਹੋਮੇ ਮਾਰੀਐ ਸੱਚੇ ਮਹਿਲ ਸੁਖ ਪਾਏ, ਆਸ ਅੰਦੇਸੇ ਤੇਨੇ ਕਹਿਵਲ ਹੋਮੈ ਸ਼ਬਦ ਜਲਾਏ, ਨਿਰਮਲ ਨਾਮ ਹੋਮੈ ਮਲ ਧੋਏ, ਸਾਚੀ ਭਗਤ ਸਦਾ ਸੁਖ ਹੋਏ। ਨਾਨਕ ਗੁਰਮੁਖ ਮਿਲ ਰਹੇ ਹੋਮੈ ਸ਼ਬਦ ਜਲਾਏ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨਸ ਜਾਏ ਹੋਮੈ ਬਿਖ ਫੈਲ। ਗਰੁੜ ਸ਼ਬਦ ਮੁਖ ਪਾਇਆ ਹੋਮੈ ਬਿਖਰ ਮਾਰੀ, ਗੁਰ ਕੀ ਸੇਵਾ ਸ਼ਬਦ ਵਿਚਾਰ, ਹੋਮੈ ਮਾਰੇ ਕਰਣੀ ਸਾਰ। ਸਤਿਗੁਰ ਆਪਣਾ ਸਦ ਹੀ ਸੇਵੈ, ਹੋਮੈ ਵਿੱਚੋਂ ਜਾਈ ਹੈ। ਸੋ ਗੁਰਬਾਣੀ ਦੀਆਂ ਉੱਪਰਲੀਆਂ ਪੰਕਤੀਆਂ ਅਨੁਸਾਰ ਸਾਧ ਸੰਗਤ, ਨਾਮ ਔਖਦ, ਹਰ ਜਸ, ਸਿਮਰਨ, ਗੁਰਪ੍ਰਸਾਦ, ਤੇ ਸੇਵਾ ਦੁਆਰਾ ਸਿਰਫ ਹੋਮੇ ਰੋਗ ਦਾ ਇਲਾਜ ਹੀ ਨਹੀਂ ਹੁੰਦਾ, ਬਲਕਿ ਜੀਵ ਦੇ ਤਨ ਮਨ ਅੰਤਸ਼ਕਰਨ ਦੇ ਸਭੇ ਸਰਵ ਸਗਲ ਅਸਾਦ ਦੀਰਘ ਪੂਰਵ ਕਰਮਾਂ ਦੇ ਤਮਾਮ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਜੇ ਸਹੀ ਭਾਵਨਾ ਵਿੱਚ ਸਿਮਰਨ, ਸੰਗਤ, ਨਾਮ ਔਖਦ, ਹਰ ਜਸ ਸੇਵਾ ਆਦਿ ਕੀਤੀ ਜਾਵੇ ਤਾਂ ਗੁਰੂ ਦੀ ਕਿਰਪਾ ਦੁਆਰਾ ਸਿਰਫ ਹੋਮੇ ਰੋਗ ਦਾ ਇਲਾਜ ਨਹੀਂ ਹੁੰਦਾ, ਬਲਕਿ ਤਨ ਮਨ ਅੰਤਸ਼ਕਰਨ ਦੇ ਸਭੇ ਸਗਲ ਅਸਾਦ ਪੂਰਵ ਕਰਮਾਂ ਦੇ ਰੋਗਾਂ ਦਾ ਵੀ ਨਾਸ਼ ਹੋ ਜਾਂਦਾ ਹੈ। ਹੋਮੇ ਕਿਵੇਂ ਪ੍ਰਫੁੱਲਤ ਹੁੰਦੀ ਹੈ, ਇਸ ਦੇ ਮੁੱਢਲੇ ਕਾਰਨ ਕੀ ਹਨ? ਹੋਮੇ ਦੀਰਘ ਰੋਗ ਦੇ ਮੁੱਢਲੇ ਕਾਰਨ ਇਹ ਹੁੰਦੇ ਹਨ, ਪਰਮੇਸ਼ਰ ਨੂੰ ਭੁੱਲਣਾ। ਜਿਸ ਸੈਕਿੰਡ ਵੀ ਅਸੀਂ ਪਰਮਾਤਮਾ ਨੂੰ ਭੁਲਾ ਦਿੰਦੇ ਹਾਂ, ਉਸੇ ਸੈਕਿੰਡ ਹੋਮੇ ਅੰਦਰੋਂ ਪ੍ਰਫੁੱਲਤ ਹੋ ਜਾਂਦੀ ਹੈ, ਵੱਧਦੀ ਹੈ। ਪਹਿਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ, ਦੂਸਰਾ ਹੈ ਮਾਇਆ ਦਾ ਭਰਮ ਭੁਲਾਵਾ, ਮਾਇਆ ਵਿੱਚ ਵਿਚਰਦੇ ਹਾਂ ਤਾਂ ਵੀ ਹੋਮੇ ਵੱਧਦੀ ਹੈ, ਤੀਸਰਾ ਹੈ ਨੀਵੀਂ ਮਾਇਕੀ ਕੁਸੰਗਤ, ਈਰਖਾ, ਦਵੈਤ, ਰੋਸੇ, ਗਿਲੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਕੋਈ ਵੀ ਔਗਣ ਵਿੱਚ ਅਸੀਂ ਜਦੋਂ ਗਲਤਾਨ ਆਉਂਦੇ ਹਾਂ ਉਹਦੇ ਨਾਲ ਵੀ ਹੋਮੇ ਤਕੜੀ ਆਉਂਦੀ ਹੈ, ਪ੍ਰਫੁੱਲਤ ਆਉਂਦੀ ਹੈ। ਚੌਥਾ ਹੈ ਪੁੱਠਾ ਮਾਇਕੀ ਜੀਵਨ ਚਰਖਾ ਫੇਰਨਾ, ਉਹ ਕਈ ਜੂਨਾਂ ਤੋਂ ਜੋ ਕਰਦੇ ਆਇਆ, ਖਾ ਲਿਆ, ਪੀ ਲਿਆ, ਹੱਸ ਲਿਆ, ਮੌਜਾਂ ਮਾਣ ਲਈਆਂ, ਇਹਦੇ ਨਾਲ ਵੀ ਹੋਮੇ ਵੱਧਦੀ ਹੈ। ਪੰਜਵਾਂ ਹੈ ਮੈਂ ਮੇਰੀ ਦਾ ਅਟੁੱਟ ਅਭਿਆਸ, ਆਪਣੀ ਖੁਆਇਸ਼ਾਂ ਦੀ ਪੂਰਤੀ, ਜੋ ਖਿਆਲ ਆਇਆ ਉਸਨੂੰ ਪੂਰਾ ਕਰਿਆ, ਹਰ ਤਰ੍ਹਾਂ ਦੀ ਮੈਂ ਮੇਰੀ ਦੀ ਜਦੋਂ ਪੂਰਤੀ ਕਰਦੇ ਹਾਂ ਇਹਦੇ ਨਾਲ ਵੀ ਸਾਡੀ ਹੋਮੇ ਹੋਰ ਤਕੜੀ ਆਉਂਦੀ ਹੈ। ਪਤਾ ਕਿਵੇਂ ਚੱਲੇ ਕਿ ਸਾਡੇ ਅੰਦਰ ਹੋਮੇ ਹੈ? ਇਸ ਅਸਾਧ ਰੋਗ ਦੀ ਜਾਂਚ ਪੜਤਾਲ ਇਉਂ ਕੀਤੀ ਜਾ ਸਕਦੀ ਹੈ। ਮਨ ਦੇ ਅਨੇਕਾਂ ਭਾਂਤ ਭਾਂਤ ਦੇ ਮਾਇਕੀ ਨੀਵੇਂ ਤਰੰਗਾਂ, ਖਿਆਲਾਂ, ਭਾਵਨਾਵਾਂ, ਵਲਵਲਿਆਂ, ਜੋਸ਼ ਨਿਸ਼ਚਿਆਂ ਦੇ ਸਮੁੱਚੇ ਅਸਰਾਂ ਦੀ ਰੰਗਤ, ਝਲਕ, ਸੁਗੰਧੀ, ਹਵਾੜ ਸਿੱਟਿਆਂ, ਕਰਮਾਂ ਦੇ ਪ੍ਰਗਟਾਵੇ ਤੋਂ ਹੀ ਹੋਮੇ ਦੇ ਦੀਰਘ ਰੋਗ ਦੀ ਜਾਂਚ ਪੜਤਾਲ ਅਥਵਾ ਸੋਝੀ ਹੋ ਸਕਦੀ ਹੈ। ਆਪਣੀ ਹਰ ਇੱਕ ਭਾਵਨਾ, ਖਿਆਲ, ਵਲਵਲੇ ਨੂੰ ਅਸੀਂ ਪੜਤਾਲ ਕਰ ਸਕਦੇ ਹਾਂ, ਉਸਦੀ ਸੁਗੰਧੀ ਨੂੰ ਦੇਖ ਕੇ, ਉਸਦੀ ਝਲਕ ਨੂੰ, ਉਸਦੀ ਅਵਾੜ ਨੂੰ, ਕਿ ਕਿਹੋ ਜਿਹੀ ਅਵਾੜ ਹੈ ਇਸ ਖਿਆਲ ਦੇ ਵਿੱਚ। ਇਸ ਤਰ੍ਹਾਂ ਅਸੀਂ ਹੋਮੇ ਰੋਗ ਦੀ ਜਾਂਚ ਪੜਤਾਲ ਕਰ ਸਕਦੇ ਹਾਂ। ਇਹ ਹੋਮੇ ਦਾ ਤੱਤ ਸਾਡੇ ਅੰਤਰ ਆਤਮੇ ਤਾਣੇ ਪੇਟੇ ਵਿੱਚ ਤਸ ਵਸ ਰਸ ਕੇ ਰਚਿਆ ਮਿਚਿਆ ਹੋਇਆ ਹੈ ਤੇ ਸਾਡੇ ਜੀਵਨ ਦੇ ਹਰ ਪੱਖ ਵਿੱਚ ਓਤ ਪੋਤ ਰਵ ਰਿਹਾ ਭਰਪੂਰ ਹੈ। ਸੱਚ ਤਾਂ ਇਹ ਹੈ ਕਿ ਅਸੀਂ ਆਪ ਹੀ ਹੋਮੇ ਦਾ ਸਰੂਪ ਜਾਂ ਬੁੱਤ ਬਣ ਚੁੱਕੇ ਹਾਂ। ਜੇਕਰ ਹਨੇਰਾ ਆਪਣੇ ਆਪ ਆਪਣੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ ਤਾਂ ਅਸੀਂ ਆਪਣੀਆਂ ਕਿਸੇ ਵੀ ਸਿਆਣਪਾਂ ਜਾਂ ਉਕਤੀਆਂ ਜੁਗਤੀਆਂ ਨਾਲ ਆਪਣੀ ਹੋਮੇ ਨੂੰ ਸਰੀਰ ਤੋਂ ਕਮੀਜ਼ ਉਤਾਰਨ ਵਾਂਗ ਸੁਖੈਨ ਹੀ ਗਲੋਂ ਨਹੀਂ ਲਾ ਸਕਦੇ, ਕਿਉਂਕਿ ਸਾਡੀਆਂ ਸਿਆਣਪਾਂ, ਉਕਤੀਆਂ, ਜੁਗਤੀਆਂ ਤੇ ਉਦਮ ਵਿੱਚ ਵੀ ਹੋਮੇ ਦੀ ਅੰਸ਼ ਹੋਵੇਗੀ। ਇਹ ਬੜਾ ਜ਼ਰੂਰੀ ਨੁਕਤਾ ਹੈ। ਹੋਮੇ ਨੂੰ ਦੂਰ ਕਰਨਾ ਕੋਈ ਮਾਮੂਲੀ ਸੌਖੀ ਗੱਲ ਨਹੀਂ ਹੈ ਕਿ ਜਿਵੇਂ ਕਮੀਜ਼ ਨੂੰ ਗਲੋਂ ਉਤਾਰ ਲਿਆ ਤੇ ਉਤਰ ਗਈ, ਕਿਉਂਕਿ ਜਦੋਂ ਹੋਮੇ ਨੂੰ ਅਸੀਂ ਦੂਰ ਕਰਨ ਲਈ ਕੋਈ ਵੀ ਉਦਮ ਕਰਦੇ ਹਾਂ ਉਸ ਉਦਮ ਵਿੱਚ ਹੋਮੇ ਆਵੜਦੀ ਹੈ ਪਹਿਲਾਂ ਹੀ। ਤੇ ਪਿੱਛੇ ਅਸੀਂ ਸ਼ੁਰੂਆਤ ਵਿੱਚ ਇਹ ਦੇਖਿਆ ਕਿ ਹੋਮੇ ਸਾਡੇ ਕਰਮਾਂ ਨੂੰ ਬੇਅਰਥ ਬਣਾ ਦਿੰਦੀ ਹੈ। ਸੋ ਜਿਹੜਾ ਉਦਮ ਅਸੀਂ ਹੋਮੇ ਨੂੰ ਦੂਰ ਕਰਨ ਲਈ ਕਰਦੇ ਹਾਂ ਉਸ ਉਦਮ ਦੇ ਵਿੱਚ ਵੀ ਹੋਮੇ ਆਵੜਦੀ ਹੈ। ਜਬ ਲਗ ਜਾਨ ਹੈ ਮੁਝ ਤੇ ਕੱਛ ਹੋਏ, ਤਬ ਇਸ ਕੋ ਸੁਖ ਨਾ ਹੀ ਕੋਏ, ਜਬ ਇਹ ਜਾਨ ਹੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ। ਸੋ ਸਾਰਿਆਂ ਮਾਨਸਿਕ ਰੋਗਾਂ ਦਾ ਮੁੱਢਲਾ ਕਾਰਨ ਪਰਮੇਸ਼ਰ ਨੂੰ ਭੁੱਲਣਾ ਜਾਂ ਬੇਮੁੱਖ ਹੋਣਾ ਹੀ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੈ ਰੋਗ, ਵੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਭੂਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗਤੈ ਤੈਂ ਆਪ ਬੰਦਾਇਓ। ਹੋਮੇ ਕਰਤਿਆਂ ਨਹਿ ਸੁਖ ਹੋਏ, ਮਨਮਤ ਝੂਠੀ ਸੱਚਾ ਸੋਏ, ਸਗਲ ਬਿਗੂ ਤੇ ਭਾਵੈ ਦੋਏ, ਸੋ ਕਮਾਵੈ ਤੁਰ ਲਿਖਿਆ ਹੋਏ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮਸਿਓ ਪਰੇ ਕਾਮ। ਇਹ ਹੋਮੇ ਦਾ ਰੋਗ ਸਿਰਫ ਆਮ ਜਨਤਾ ਨੂੰ ਹੀ ਨਹੀਂ ਲੱਗਿਆ ਹੋਇਆ, ਬਲਕਿ ਧਾਰਮਿਕ ਤੇ ਅਜੋਕੀਆਂ ਆਤਮਕ ਸ਼੍ਰੇਣੀਆਂ ਨੂੰ ਵੀ ਡਾਢਾ ਚਿਮੜਿਆ ਹੋਇਆ ਹੈ। ਫਰਕ ਇਹ ਹੈ ਕਿ ਆਮ ਜਨਤਾ ਤਾਂ ਮੋਟੀ ਠੁੱਲੀ ਹੋਮੇ ਤੇ ਮਾਇਆ ਦੀ ਸ਼ਿਕਾਰ ਹੈ, ਪਰ ਧਾਰਮਿਕ ਸ਼੍ਰੇਣੀਆਂ ਦੀ ਹੋਮੇ ਸੂਖਮ ਹੁੰਦੀ ਹੈ। ਲੋਹੇ ਦੇ ਠੁੱਲੇ ਜੰਜੀਰ ਤੋੜਨੇ ਤਾਂ ਸੌਖੇ ਹਨ, ਪਰ ਦਿਮਾਗੀ ਸਿਆਣਪਾਂ, ਉਕਤੀਆਂ, ਜੁਗਤੀਆਂ ਤੇ ਫਿਲਾਸਫੀਆਂ ਦੇ ਸੂਖਮ ਰੇਸ਼ਮ ਦੇ ਫੰਦਿਆਂ ਤੋਂ ਛੁੱਟਣਾ ਅਤ ਕਠਿਨ ਹੈ। ਧਿਆਨ ਦੇਣਾ ਜੀ, ਸਿਰਫ ਜਿਹੜੇ ਦੁਨਿਆਵੀ ਮਾਇਆ ਵਿੱਚ ਵਿਚਰਦੇ ਹਨ ਉਹਨਾਂ ਨੂੰ ਹੀ ਹੋਮੇ ਨਹੀਂ ਲੱਗੀ, ਧਾਰਮਿਕ ਸ਼੍ਰੇਣੀਆਂ ਨੂੰ ਵੀ ਲੱਗੀ ਹੈ। ਇਸ ਤੋਂ ਅਗਾਹ ਜਿਹੜੇ ਆਤਮਕ ਸ਼੍ਰੇਣੀ ਵਾਲੇ ਹਨ, ਸਾਧ ਸੰਤ ਅਖੌਤੀ ਬਣੇ ਫਿਰਦੇ ਹਨ, ਉਹਨਾਂ ਨੂੰ ਵੀ ਹਉਮੈ ਚਿਮੜੀ ਹੋਈ ਹੈ, ਪਰ ਉਹਨਾਂ ਦੀ ਹਉਮੈ ਸੂਖਮ ਆਉਂਦੀ ਹੈ। ਭਾਵ ਹੋਰ ਵੀ ਮੁਸ਼ਕਿਲ ਹੈ, ਕਠਿਨ ਹੈ ਉਤਾਰਨਾ ਗੱਲੋਂ। ਹਮ ਬਟ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮਦਾਤੇ, ਇਹ ਬੁੱਧ ਕਬ ਇਹਨਾਂ ਨਾਸੀ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਯੰਗਮ ਸਾਧੇ, ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਕ ਅਹੰਗ ਬੁੱਧ ਬਾਦੇ। ਪੂਜਾ ਅਰਚਾ ਬੰਧਨ ਡੰਡੋਤ, ਖਟ ਕਰ ਮਾਰਤ ਰਹਿਤਾ, ਹਉ ਹਉ ਕਰਤ ਬੰਧਨ ਮੈਂ ਭਰਿਆ, ਨੈ ਮਿਲਿਆ ਇਹ ਜੁਗਤਾ। ਅਸੀਂ ਜਨਮਾਂ ਜਨਮਾਂਤਰਾਂ ਤੋਂ ਮੈਂ ਮੇਰੀ ਦਾ ਟੁੱਟ ਅਭਿਆਸ ਕਰਦੇ ਆਏ ਹਾਂ, ਜਿਸ ਕਾਰਨ ਹਉਮੈ ਦਾ ਭੂਤ ਸਾਡੇ ਸਿਰ ਤੇ ਚੜਿਆ ਹੋਇਆ ਹੈ, ਜਿਸ ਨੇ ਆਪਣੀ ਅਠੀਲੀ ਫੌਜ ਦੁਆਰਾ ਸਾਨੂੰ ਜਕੜਬੰਦ ਕੀਤਾ ਹੋਇਆ ਹੈ, ਤੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਰਜ਼ੀ ਨਾਲ ਪਟਕਾਉਂਦਾ, ਝਗੜਾਉਂਦਾ, ਨਚਾਉਂਦਾ, ਮਾਰਦਾ, ਕੁੱਟਦਾ, ਸਜ਼ਾ ਦਿੰਦਾ, ਤੇ ਅੰਤ ਵਿੱਚ ਸਾਨੂੰ ਜਮਾਂ ਦੇ ਵਸ ਪਾਉਂਦਾ ਹੈ। ਧਿਆਨ ਦੇਣਾ ਜੀ, ਇਤਨਾ ਜ਼ਬਰਦਸਤ ਹਉਮੈ ਦਾ ਭੂਤ ਕਈ ਜਨਮਾਂ ਤੋਂ ਚੜਿਆ ਹੋਇਆ ਹੈ ਕਿ ਆਪਣੀ ਅਠੀਲੀ ਫੌਜ ਦੁਆਰਾ ਆਪਣੇ ਤਾਲ ਤੇ ਸਾਨੂੰ ਨਚਾਉਂਦਾ ਹੈ। ਕਾਮ ਆ ਗਿਆ ਉਹਦੇ ਤਾਲ ਤੇ ਨੱਚਦੇ ਹਾਂ, ਉਹ ਜੀ ਹਰਕਤਾਂ ਕਰਦੇ ਹਾਂ, ਕ੍ਰੋਧ ਆ ਗਿਆ ਉਸੇ ਤਰ੍ਹਾਂ ਹੋ ਜਾਂਦੇ ਹਾਂ, ਕਦੀ ਲੋਭ ਦੇ ਤਲ ਤੇ ਨਚਾਉਂਦਾ, ਕਦੀ ਮੋਹ ਵਿੱਚ। ਇਸ ਤਰ੍ਹਾਂ ਹਉਮੈ ਦੇ ਭਰਮ ਭੁਲਾਵੇ ਨੇ ਸਾਡੇ ਜੀਵਨ ਨੂੰ ਪਲਚ ਪਲਚ ਸਗਲੀ ਮੋਈ ਝੂਠੇ ਤੰਦੈ ਮੋਹ, ਐਸਾ ਤੈਂ ਜਗ ਭਰਮ ਲਾਇਆ, ਕੈਸੇ ਬੂਝੇ ਮੋਇਆ ਹੈ ਮਾਇਆ। ਹੋਮੇ ਅੰਦਰ ਖੜਕੈ ਖੜਕੇ ਖੜਕ ਵੇ ਆਏ, ਹੋਮੇ ਵੱਡਾ ਰੋਗ ਹੈ, ਮਰ ਜੰਮੇ ਆਵੇ ਜਾਏ, ਅਨਸਾਰ ਬਣਾ ਛੱਡਿਆ ਹੈ। ਸੋ ਜਦ ਸਾਡੀ ਹੋਮੇ ਦੀ ਹੰਗਤਾ ਬਹੁਤ ਆਫਰ ਜਾਂਦੀ ਹੈ, ਹੱਦੋਂ ਵੱਧ ਹੋ ਜਾਂਦੀ ਹੈ, ਤਾਂ ਅਸੀਂ ਅਤ ਅੰਨੇ ਬੋਲਿਓ ਕਿ ਨੀਵੇਂ ਤੇ ਗਲਤ ਕਰਮ ਕਰਦੇ ਹਾਂ। ਇਸ ਦੇ ਨਤੀਜੇ ਵਜੋਂ ਕਿਸੇ ਦੀਰਘ ਦੁੱਖ ਕਲੇਸ਼ ਦੀ ਸ਼ਕਲ ਵਿੱਚ ਸਾਡੀ ਹੋਮੇ ਨੂੰ ਸੱਟ ਵੱਜਦੀ ਹੈ, ਤੇ ਅਸੀਂ ਅਣਜਾਣੇ ਹੀ ਹਾਏ ਓ ਰੱਬਾ ਕਹਿ ਉੱਠਦੇ ਹਾਂ, ਤੇ ਰੱਬ ਅੱਗੇ ਨਿਮਾਣੇ ਬਣ ਕੇ ਅਰਦਾਸਾਂ ਤੇ ਜੋਦਣੀਆਂ ਕਰਦੇ ਹਾਂ। ਇਸ ਤਰ੍ਹਾਂ ਸਾਨੂੰ ਮਾਇਆ ਵੱਲੋਂ ਉਪਰਾ ਜਿਹਾ ਵੈਰਾਗ ਆਉਂਦਾ ਹੈ, ਤੇ ਦੁੱਖ ਸਾਡੇ ਹੋਮੇ ਵੇੜੇ ਮਨ ਦਾ ਦਾਰੂ ਬਣਦਾ ਹੈ। ਦੁੱਖ ਦਾਰੂ ਸੁਖ ਰੋਗ ਪਇਆ, ਜਾਂ ਸੁਖ ਤਾਮ ਨਾ ਹੋਏ, ਤੂੰ ਕਰਤਾ ਕਰਨਾ ਮੈਂ ਨਾਹੀਂ, ਜਾਂ ਹੋ ਕਰੀ ਨਾ ਹੋਏ। ਇਸ ਤਰ੍ਹਾਂ ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਇਆ ਦਾ ਪ੍ਰਗਟਾਵਾ ਆਉਂਦਾ ਹੈ। ਧਿਆਨ ਦੇਣਾ ਜੀ, ਹੋਮੈ ਬਹੁਤ ਜ਼ਿਆਦਾ ਵੱਧ ਗਈ ਤਾਂ ਹੋਮੇ ਨੇ ਤਾਂ ਗਲਤ ਕੰਮ ਕਰਾਉਣੇ ਹੀ ਹੋਏ। ਉਸ ਦੇ ਨਤੀਜੇ ਵਜੋਂ, ਗਲਤ ਕੰਮਾਂ ਦੇ ਨਤੀਜੇ ਵਜੋਂ ਸਾਡੀ ਹੋਮੈ ਨੂੰ ਚੋਟ ਵੱਜਦੀ ਹੈ, ਸ਼ੌਕ ਵੱਜਦਾ ਹੈ, ਕੋਈ ਦੁੱਖ ਕਲੇਸ਼ ਆ ਜਾਂਦਾ ਹੈ। ਉਸ ਵੇਲੇ ਫਿਰ ਇਹ ਹੋਮੈ ਸਾਡੇ ਇਲਾਜ ਬਣਦਾ ਹੈ, ਕਿਉਂਕਿ ਹੋਮੇ ਵਿੱਚੋਂ ਦੁੱਖ ਉਪਜਿਆ ਤੇ ਦੁੱਖ ਉਸਦਾ ਦਾਰੂ ਬਣਿਆ, ਹੋਮੇ ਵੱਲੋਂ ਸਾਨੂੰ ਵੈਰਾਗ ਆਇਆ। ਪਰ ਇਹ ਜਿਹੜਾ ਇਲਾਜ ਹੈ ਟੈਂਪਰੇਰੀ ਹੈ, ਹੋਮੇ ਵਿੱਚੋਂ ਦੁੱਖ ਦਾ ਉਪਜਣਾ, ਦੁੱਖ ਵੇਲੇ ਵੈਰਾਗ ਵਿੱਚ ਆ ਕੇ ਜੋਦਣੀਆਂ ਅਰਦਾਸਾਂ ਕਰਨੀਆਂ, ਉਸ ਵੇਲੇ ਤਾਂ ਹੋਮੇ ਤੋਂ ਬਚ ਗਏ, ਪਰ ਜਦ ਦੁੱਖ ਟਲ ਜਾਵੇ ਤਾਂ ਸਮਾਂ ਪਾ ਕੇ ਅਸੀਂ ਰੱਬ ਨੂੰ ਹੀ ਭੁੱਲ ਜਾਂਦੇ ਹਾਂ ਤੇ ਮੁੜ ਉਸੇ ਹੋਮੇ ਦੇ ਅੰਧ ਗੁਬਾਰ ਦੇ ਖੂਹ ਵਿੱਚ ਡਿੱਗ ਪੈਂਦੇ ਹਾਂ। ਇਹ ਤਾਂ ਸਾਰਿਆਂ ਦੇ ਤਜਰਬੇ ਵਿੱਚ ਹੈ, ਜਦੋਂ ਹੋਮੇ ਕਾਰਨ ਕੋਈ ਦੁੱਖ ਕਲੇਸ਼ ਆਉਂਦਾ, ਉਸ ਵੇਲੇ ਨਿਮਾਣੇ ਬਣ ਕੇ ਅਰਦਾਸਾਂ ਕਰਦੇ ਹਾਂ, ਪਾਠ ਪੂਜਾ ਸ਼ੁਰੂ ਕਰ ਦਿੰਦੇ ਹਾਂ, ਜਦੋਂ ਦੁੱਖ ਦੂਰ ਹੋਇਆ ਫਿਰ ਉਸੇ ਮੋਹ ਮਾਇਆ ਵਿੱਚ ਗਲਤਾਨ ਹੋ ਜਾਂਦੇ ਹਾਂ। ਇਸ ਹਾਲਤ ਵਿੱਚ ਜੇਕਰ ਅਸੀਂ ਬਾਣੀ ਨੂੰ ਪੜ੍ਹਦੇ ਸੁਣਦੇ ਵੀ ਹਾਂ ਤੇ ਸਤਸੰਗਤ ਵੀ ਕਰਦੇ ਹਾਂ ਤਾਂ ਉਸਦਾ ਅਸਰ ਥਿੰਦੇ ਭਾਂਡੇ ਵਾਂਗ ਸਾਡੇ ਹੋਮੇ ਵੇੜੇ ਥਿੰਦੇ ਮਨ ਦੇ ਉੱਪਰ ਦੀ ਤਿਲਕ ਜਾਂਦਾ। ਇੱਕ ਵਾਰੀ ਦੁੱਖ ਟਲ ਜਾਏ ਫਿਰ ਉਸ ਵੇਲੇ ਫਿਰ ਨਾ ਸਤਸੰਗਤ ਦੀ ਸੁਣਦੇ ਹਾਂ, ਨਾ ਗੁਰਬਾਣੀ ਦੇ ਉਪਦੇਸ਼ ਸੁਣਦੇ ਹਾਂ, ਥਿੰਦੇ ਭਾਂਡੇ ਵਾਂਗ ਉਹ ਉਪਦੇਸ਼ ਸਾਡੇ ਹੋਮੇ ਵੇੜੇ ਥਿੰਦੇ ਮਨ ਦੇ ਉੱਪਰ ਦੀ ਤਿਲਕ ਜਾਂਦਾ ਹੈ, ਜਿਸ ਕਾਰਨ ਸਾਡੇ ਮਨ ਉੱਤੇ ਸ਼ੁਭ ਉਪਦੇਸ਼ਾਂ ਦਾ ਓਪਰਾ ਜਿਹਾ ਅਸਰ ਹੁੰਦਾ ਹੈ। ਸਹੀ ਇਲਾਜ ਕੀ ਹੈ? ਅਸਲ ਵਿੱਚ ਹੋਮੇ ਦਾ ਬੀਜ ਸਾਡੇ ਮਨ ਦੇ ਅੰਧ ਗੁਬਾਰ ਹਨੇਰੇ ਵਿੱਚ ਹੀ ਪੁੰਗਰਦਾ ਹੈ। ਇਸ ਲਈ ਹੋਮੇ ਦੇ ਰੋਗੀ ਬੂਟੇ ਨੂੰ ਆਤਮਕ ਪਿਉਣ ਦੀ ਚਾੜੀ ਜਾ ਸਕਦੀ ਹੈ, ਤਾਂ ਕਿ ਹੋਮੇ ਦੇ ਦੁਖਦਾਈ ਕੰਡਿਆਂ ਵਾਲੇ ਬੂਟੇ ਉੱਤੇ ਨੀਵੇਂ ਮਾਇਕੀ ਕੋੜੇ ਕਸੈਲੇ ਖੱਟੇ ਤੇ ਜ਼ਹਿਰੀਲੇ ਫਲਾਂ ਦੀ ਬਜਾਏ ਰਸਦਾਇਕ ਲਾਭਦਾਇਕ ਪ੍ਰੀਤ ਪ੍ਰੇਮ ਰਸ ਚਾਉ ਦੇ ਉੱਤਮ ਦੈਵੀ ਫਲ ਲੱਗ ਸਕਣ। ਹੋਮੇ ਦੇ ਬੂਟੇ ਨੂੰ ਆਤਮਕ ਪਿਉਣ ਚਾੜਨੀ ਹੀ ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸਮਾਏ ਹੈ, ਔਰ ਇਹ ਬਿਲਕੁਲ ਉਲਟ ਖੇਲ ਪਰਮ ਦੀ ਹੈ। ਅਸਲੀ ਇਲਾਜ ਹੋਮੇ ਦਾ ਕਿ ਹੋਮੇ ਦੇ ਉੱਤੇ ਆਤਮਕ ਪਿਉਂਦ ਚਾੜਨੀ, ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਵੋ, ਨਾਨਕ ਮੈਲ ਨਾ ਲੱਗਈ ਨਾ ਫਿਰ ਜੋਨੀ ਪਾਵੋ। ਤਾਂ ਤੇ ਸਾਡੇ ਹੋਮੇ ਵੇੜੇ ਮਨ ਨੂੰ ਪਿਉਣ ਚਾੜਨੀ, ਉਲਟੀ ਖੇਲ ਮਤ ਬਦਲਣ, ਹੋਮੇ ਰੋਗ ਦਾ ਇਲਾਜ ਜੀਵਤ ਮਰੇ ਲਈ ਸਾਧ ਸੰਗਤ ਗੁਰਬਾਣੀ ਦੀ ਵਿਚਾਰ ਸਿਮਰਨ ਅਭਿਆਸ ਕਮਾਈ ਤੇ ਗੁਰਪ੍ਰਸਾਦ ਦੀ ਅਤ ਲੋੜ ਹੈ। ਧਿਆਨ ਦੇਣਾ ਜੀ, ਕਿਵੇਂ ਪਿਉਣ ਚਾੜੀ ਜਾ ਸਕਦੀ ਹੈ, ਸਾਧਨ ਕੀ ਹੈ? ਸਿਮਰਨ ਅਭਿਆਸ ਕਮਾਈ, ਸਾਧ ਸੰਗਤ, ਨਾਲ ਨਾਲ ਗੁਰਬਾਣੀ ਵਿਚਾਰ ਤੇ ਸਭ ਤੋਂ ਜ਼ਰੂਰੀ ਗੁਰਪ੍ਰਸਾਦ ਦੀ ਲੋੜ ਹੈ। ਇਹਨਾਂ ਵਿਸ਼ਿਆਂ ਦੀ ਬਾਬਤ ਗੁਰਬਾਣੀ ਇਉਂ ਅਗਵਾਈ ਤੇ ਪ੍ਰੇਰਨਾ ਕਰਦੀ ਹੈ। ਜਿੱਚਰ ਇਹ ਮਨ ਲਹਿਰੀ ਵਿੱਚ ਹੈ, ਹੋਮੈ ਬਹੁਤ ਅਹੰਕਾਰ, ਸ਼ਬਦੈ ਸਾਧ ਨਾ ਆਵਈ, ਨਾਮ ਨਾ ਲੱਗੈ ਪਿਆਰ, ਸੇਵਾ ਥਾਂ ਨਾ ਪਵਈ ਤਿਸਕੀ, ਖਪ ਖਪ ਹੋਏ ਖੁਆਰ, ਨਾਨਕ ਸੇਵਕ ਸੋਈ ਆਖੀਐ, ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਪਾਣਾ ਮਨ ਲਏ, ਸ਼ਬਦ ਰੱਖੇ ਉਰਦਾਰ। ਅਸਲੀ ਸੇਵਾ ਤਾਂ ਉਹ ਹੈ ਕਿ ਹੁਕਮ ਨੂੰ ਬੁੱਝ ਲਿਆ ਫਿਰ ਭਾਣੇ ਅਨੁਸਾਰ ਸੇਵਾ ਕਰੇ। ਮਨ ਕਹੇ ਅਹੰਕਾਰ ਅਫਾਰਾ, ਦੁਰਗੰਧ ਅਪਵਿੱਤਰ ਅਪਾਵਨ ਭੀਤਰ, ਜੋਦੀ ਸਹਿ ਸੋਚਾਰਾ, ਜਿਨ ਕੀਆ ਤਿਸ ਸਿਮਰ ਪ੍ਰਾਣੀ, ਜੀਓ ਪ੍ਰਾਣ ਜਿੰਤਾਰਾ, ਤਿਸੈ ਤਿਆਗ ਅਵਰ ਲਪਟਾਵੇ, ਮਰ ਜਨਮੈ ਮੁਗਤ ਗਵਾਰਾ। ਹੋਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਹੋਮੈ ਵਿੱਚ ਸੇਵਾ ਨਾ ਹੋਵਈ, ਹੋਮੈ ਵਿੱਚ ਸੇਵਾ ਨਾ ਹੋਵਈ ਤਾਂ ਮਨ ਬਿਰਥਾ ਜਾਏ। ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ, ਹੁਕਮ ਮੰਨੈ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੈ ਜਾਏ। ਹੋਮੈ ਸ਼ਬ ਸਰੀਰ ਹੈ, ਹੋਮੈ ਉਪਤ ਹੋਏ, ਹੋਮੈ ਵੱਡਾ ਗੁਬਾਰ ਹੈ, ਹੋਮੈ ਵਿੱਚ ਬੁੱਝ ਨਾ ਸਕੈ ਕੋਏ, ਹੋਮੈ ਵਿੱਚ ਭਗਤ ਨਾ ਹੋਵਈ, ਹੋਮੈ ਵਿੱਚ ਭਗਤ ਨਾ ਹੋਵਈ, ਹੁਕਮ ਨਾ ਬੁੱਝਿਆ ਜਾਏ। ਹੋਮੈ ਵਿੱਚ ਜੀਓ ਬੰਦ ਹੈ, ਨਾਮ ਨਾ ਵਸੈ ਮਨ ਆਏ, ਨਾਨਕ ਸਤਿਗੁਰ ਮਿਲਿਆ ਹੋਮੈ ਗਈ, ਤਾਂ ਸੱਚ ਵਸਿਆ ਮਨ ਆਏ। ਹੋਮੈ ਇਹਾ ਜਾਤ ਹੈ, ਹੋਮੈ ਕਰਮ ਕਮਾਏ, ਹੋਮੈ ਇਹੀ ਬੰਧਨਾ ਫਿਰ ਜੋਨੀ ਪਾਏ, ਹੋਮੈ ਕਿੱਥੋਂ ਉਪਜੈ ਕਿਤ ਸੰਜਮੇ ਜਾਏ, ਹੋਮੈ ਇਹੋ ਹੁਕਮ ਹੈ ਪਈਐ ਕਿਰਤ ਫਿਰਾਏ, ਹੋਮੈ ਦੀਰਘ ਰੋਗ ਹੈ ਦਾਰੂ ਵੀ ਇਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ ਇਤ ਸੰਜਮ ਦੁਖ ਜਾਏ। ਨਾਨਕ ਲੇਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਖ। ਅੰਤ ਵਿੱਚ ਇਹ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਹੋਮੈ ਮਨ ਦੀ ਰੰਗਤ ਜਾਂ ਭਾਵਨਾ ਹੀ ਹੈ, ਸੋ ਹੋਮੈ ਦੇ ਮਾਰਨ ਜਾਂ ਨਾਸ਼ ਕਰਨ ਦਾ ਤਾਂ ਸਵਾਲ ਹੀ ਨਹੀਂ ਹੈ। ਹੋਮੈ ਦੀ ਮੈਂ ਮੇਰੀ ਦੀ ਭਾਵਨਾ ਪਰਮੇਸ਼ਰ ਦੀ ਭੁੱਲ ਜਾਣ ਹੋਣ ਦਾ ਹੀ ਨਾਮ ਹੈ, ਜਿਸ ਤਰ੍ਹਾਂ ਕਿ ਚਾਨਣ ਦੀ ਅਣਹੋਣ ਨੂੰ ਹਨੇਰਾ ਕਿਹਾ ਜਾਂਦਾ ਹੈ। ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਹੋਮੈ ਦਾ ਖਿਆਲ ਪਰਮੇਸ਼ਰ ਦੀ ਭੁੱਲ ਵਿੱਚ ਹੀ ਉਪਜਦਾ ਹੈ ਤੇ ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੀ ਹੋਮੈ ਦਾ ਅਭਾਵ ਹੋ ਸਕਦਾ ਹੈ। ਸੋ ਹੋਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਸਿਮਰਨ ਦਾ ਮਤਲਬ ਕੀ ਹੈ? ਇਹ ਨਹੀਂ ਕਿ ਮੰਤਰ ਦਾ ਰਟਨ ਕਰੀ ਗਏ ਤੇ ਸਾਰੀ ਜ਼ਿੰਦਗੀ ਆਪਣੀ ਮੈਂ ਮੇਰੀ ਦਾ ਅਭਿਆਸ ਹੀ ਕਰੀ ਗਏ। ਸਿਮਰਨ ਤੋਂ ਭਾਵ ਹੈ ਕਿ ਤੂੰ ਤੇਰੀ। ਪਰਮੇਸ਼ਰ ਦੀ ਯਾਦ ਜਾਂ ਸਿਮਰਨ ਦੁਆਰਾ ਹੋਮੈ ਦਾ ਅਭਾਵ ਹੋ ਸਕਦਾ ਹੈ। ਸੋ ਸਿਮਰਨ ਦੁਆਰਾ ਕਰਨਾ ਕੀ ਹੈ ਕਿ ਹੋਮੈ ਦੀ ਮੈਂ ਮੇਰੀ ਦੀ ਭਾਵਨਾ ਨੂੰ ਬਦਲਣ ਦੀ ਲੋੜ ਹੈ। ਇਹ ਉਲਟੀ ਹੋਵੇ ਮਤ ਬਦਲਾਵੋ, ਬੁੱਧ ਬਦਲੀ ਸਿੱਧ ਪਈ, ਉਲਟੀ ਖੇਲ ਪਿਰਮਦੀ ਹੈ। ਇਹ ਹੋਮੈ ਦੀ ਦੁਖਦਾਈ ਗੁਲਾਮੀ ਤੋਂ ਛੁੱਟ ਕੇ ਪਰਮੇਸ਼ਰ ਦੀ ਮਿੱਠੀ ਪ੍ਰੇਮ ਬੰਧਨਾ ਹੈ। ਧਿਆਨ ਦੇਣਾ ਜੀ, ਗੁਲਾਮੀ ਤਾਂ ਹੋਮੈ ਵਿੱਚ ਵੀ ਹੈ ਤੇ ਹੁਕਮ ਨੂੰ ਜਦੋਂ ਬੁੱਝ ਲਿਆ ਪਰਮਾਤਮਾ ਦੀ ਵੀ ਗੁਲਾਮੀ ਹੈ, ਪਰ ਚੂੰਕਿ ਹੋਮੈ ਦੀ ਗੁਲਾਮੀ ਦੁਖਦਾਈ ਹੈ ਤੇ ਪਰਮਾਤਮਾ ਦੀ ਜਿਹੜੀ ਗੁਲਾਮੀ ਹੈ ਉਹ ਸੁਖਦਾਈ ਹੈ, ਇਸ ਲਈ ਉਸਨੂੰ ਮਿੱਠੀ ਪ੍ਰੇਮ ਬੰਧਨਾ ਕਿਹਾ ਗਿਆ ਹੈ। ਉੱਪਰਲੀ ਵਿਚਾਰਾਂ ਦੁਆਰਾ ਦੱਸਿਆ ਜਾ ਚੁੱਕਿਆ ਹੈ ਕਿ ਮਤ ਬਦਲਣ ਜਾਂ ਪਿਉਣ ਚਾੜਨ ਦੀ ਉਲਟੀ ਖੇਲ ਲਈ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਤੇ ਗੁਰਪ੍ਰਸਾਦ ਦੀ ਲੋੜ ਹੈ। ਧਿਆਨ ਦੇਣਾ ਜੀ, ਅਟੁੱਟ ਸਿਮਰਨ ਕਰਨਾ ਹੈ ਰਾਤ ਦਿਨ, ਇਸ ਲਈ ਕਿ ਮੈਂ ਮੇਰੀ ਦੀ ਭਾਵਨਾ ਖਤਮ ਹੋ ਜਾਏ, ਤੂੰ ਤੇਰੀ ਵਿੱਚ ਵਿਚਰੀਏ, ਕੋਈ ਮਤ ਪੁਰਾਣੀ ਬਦਲੀ ਜਾਏ। ਸੋ ਉਲਟੀ ਹੋਵੇ ਮਤ ਬਦਲਾਵੋ, ਬੁੱਧ ਬਦਲੀ ਸਿੱਧ ਪਾਈ ਲਈ ਤੇ ਆਤਮਕ ਪਿਉਣ ਚਾੜਨ ਲਈ ਹੀ ਉੱਚੀ ਸੁੱਚੀ ਜਿਉਂਦੀ ਜਾਗਦੀ ਸਾਧ ਸੰਗਤ ਅਟੁੱਟ ਨਾਮ ਸਿਮਰਨ ਅਭਿਆਸ ਕਮਾਈ ਤੇ ਗੁਰਪ੍ਰਸਾਦ ਦੀ ਲੋੜ ਹੈ। ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਣ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਬੜਾ ਜ਼ਰੂਰੀ ਨੁਕਤਾ ਹੈ। ਨਿਸ਼ਾਨੀ ਕੀ ਹੈ ਕਿ ਪਿਉਣ ਚੜ ਗਈ, ਫਿਰ ਇਨਸਾਨ ਆਪਣੇ ਮਨ ਦੇ ਮਗਰ ਨਹੀਂ ਲੱਗਦਾ, ਮਨ ਦਾ ਹੁਕਮ ਮੰਨਦਾ ਹੀ ਨਹੀਂ ਹੈ। ਉਹ ਫਿਰ ਆਤਮਾ ਨੂੰ ਦੇਖਦਾ ਹੈ, ਕਿਉਂਕਿ ਆਤਮਾ ਵਿੱਚ ਪਰਮਾਤਮਾ ਦਾ ਹੁਕਮ ਪ੍ਰਚਲਿਤ ਹੈ। ਆਤਮਕ ਰੰਗਣ ਦੀ ਸੇਧ ਲੈ ਕੇ ਜੀਵਨ ਜੀਉਂਦਾ ਹੈ। ਮਨ ਦਾ ਰੁੱਖ ਉਲਟ ਕੇ ਉਸ ਵੇਲੇ ਆਤਮ ਪਰਾਇਣ ਹੋ ਜਾਂਦਾ ਹੈ ਅਤੇ ਸਾਡਾ ਮਨ, ਤਨ, ਚਿੱਤ, ਬੁੱਧੀ ਅਤੇ ਅੰਤਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੰਦੇ ਹਨ। ਕਿਉਂਕਿ ਜਦੋਂ ਆਤਮਾ ਦੇ ਪਰਾਇਣ ਹੋ ਗਿਆ, ਫਿਰ ਆਤਮਾ ਨੇ ਆਪਣਾ ਅਸਰ ਮਨ 'ਤੇ ਵੀ ਪਾਉਣਾ ਹੈ, ਤਨ 'ਤੇ ਵੀ ਪਾਉਣਾ ਹੈ, ਚਿੱਤ 'ਤੇ ਵੀ ਪਾਉਣਾ ਹੈ, ਬੁੱਧੀ 'ਤੇ ਵੀ ਪਾਉਣਾ ਹੈ। ਉਸ ਆਤਮਾ ਇਤਨੀ ਬਲਵਾਨ ਹੈ ਕਿ ਉਸਨੇ ਅੰਤਸ਼ਕਰਨ ਨੂੰ ਵੀ ਬਦਲ ਦੇਣਾ ਹੈ। ਇਸ ਤਰ੍ਹਾਂ ਫਿਰ ਜੀਵ ਮਨਮੁਖ ਤੋਂ ਗੁਰਮੁਖ ਬਣ ਜਾਂਦਾ ਹੈ। ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਫਿਰ ਦੁਹਰਾ ਦੇਈਏ ਕਿ ਗੁਰਬਾਣੀ ਅਨੁਸਾਰ ਸਾਧ ਸੰਗਤ ਦੀ ਪਿਉਣ ਦੁਆਰਾ ਸਾਡੇ ਮਨ ਦਾ ਰੁੱਖ ਉਲਟ ਕੇ ਆਤਮ ਪਰਾਇਣ ਹੋ ਜਾਂਦਾ ਹੈ ਅਤੇ ਸਾਡਾ ਮਨ, ਤਨ, ਚਿੱਤ, ਬੁੱਧੀ ਅਤੇ ਅੰਤਸ਼ਕਰਨ ਸਹਿਜੇ ਸਹਿਜੇ ਬਦਲਦੇ ਹੋਏ ਸਾਨੂੰ ਮਨਮੁਖ ਤੋਂ ਗੁਰਮੁਖ ਬਣਾ ਦਿੰਦੀ। ਪਰ ਇਹ ਉਲਟੀ ਖੇਲ, ਇਹ ਪਿਰਮ ਕੀ, ਇਹ ਉਲਟੀ ਖੇਲ ਪਿਰਮ ਕੀ, ਇਹ ਛੂ ਮੰਤਰ ਨਾਲ ਪ੍ਰਾਪਤ ਨਹੀਂ ਹੋ ਸਕਦੀ। ਇਹ ਐਵੇਂ ਨਹੀਂ ਕਿ ਆਏ ਤੇ ਦੋ ਚਾਰ ਸਮਾਗਮ ਅਟੈਂਡ ਕੀਤੇ ਤੇ ਬਸ ਫਟਾਫਟ ਕੰਮ ਹੋ ਜਾਏ। ਇਸ ਭਿਆਨਕ ਹੋਮੇ, ਘਮੰਡ, ਇੱਜ਼ਤ, ਮਾਣ, ਗਰਬ, ਦਿਖਾਵਾ, ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ, ਉਦਮ, ਪ੍ਰੇਰਨਾ, ਚਿੰਤਾ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਸਦੇ ਰਸ ਵਿੱਚ ਹੋਮੇ ਦੇ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ਮੌਤ ਹੀ ਆਉਂਦੀ ਹੈ। ਧਿਆਨ ਦੇਣਾ ਜੀ, ਇਹ ਵੀ ਬੜਾ ਜ਼ਰੂਰੀ ਨੁਕਤਾ ਹੈ। ਉਂਝ ਹੋਮੇ ਨੂੰ ਕੌਣ ਤਿਆਗਦਾ ਹੈ? ਸ੍ਰਿਸ਼ਟੀ ਵਿੱਚ ਕੀ, ਧਾਰਮਿਕ ਦੁਨੀਆਂ ਵਿੱਚ ਦੇਖ ਲਓ, ਹਰ ਇੱਕ ਇਨਸਾਨ ਇਹ ਚਾਹੁੰਦਾ ਹੈ ਕਿ ਮੇਰੀ ਗੱਲ ਪੂਰੀ ਹੋਵੇ ਅਤੇ ਆਪਣੀ ਮੈਂ ਮੇਰੀ ਦੀ ਪੂਰਤੀ ਕਰਦਾ। ਕੌਣ ਆਪਣੀ ਮੈਂ ਮੇਰੀ ਨੂੰ ਛੱਡਦਾ ਹੈ? ਪਰ ਇਹ ਉਦੋਂ ਆਉਂਦਾ ਹੈ ਜਦੋਂ ਸੰਗਤ ਵਿੱਚ ਆ ਕੇ ਆਉਂਦਿਆਂ ਪਹਿਲੇ ਮਨ ਦੀ ਮੈਲ ਉਤਰੀ, ਫਿਰ ਸੱਖਣਾਪਨ ਪ੍ਰਤੀਤ ਹੋਇਆ, ਸਿਲ ਲੂਣੀ ਚਟਣੀ ਪਈ, ਉਹ ਸੱਖਣੇਪਨ ਵਿੱਚ ਵੀ ਜਪੀ ਗਏ, ਪਰਵਾਹ ਨਾ ਕੀਤੀ ਕਿ ਸਵਾਦ ਆ ਰਿਹਾ ਕਿ ਨਹੀਂ ਆ ਰਿਹਾ। ਅਤੇ ਜਪਣਾ ਜਪਣ ਤੋਂ ਬਾਅਦ ਜਦੋਂ ਕਿਸੇ ਸੁਭਾਗੇ ਸਮੇਂ ਸਾਧ ਸੰਗਤ ਦੀ ਪਿਰਮ ਛੋਹ ਲੱਗੀ ਤਾਂ ਫਿਰ ਕੋਈ ਉਚੇਰਾ ਸਵਾਦ ਆਉਂਦਾ ਹੈ। ਜਦੋਂ ਉਸ ਉਚੇਰੇ ਸਵਾਦ ਵਿੱਚ ਜਗਿਆਸੂ ਵਿਚਰਦਾ ਹੈ, ਉਸ ਵੇਲੇ ਜੇ ਹੋਮੇ ਦਾ ਮਾੜਾ ਜਿਹਾ ਵੀ ਕੋਈ ਕੰਮ ਕਰਦਾ ਹੈ ਤਾਂ ਉਸ ਰਸ ਵਿੱਚ ਵਿਘਨ ਪੈਂਦਾ, ਇੱਕਦਮ ਅੰਦਰ ਟੋਟ ਆਉਂਦੀ ਹੈ, ਉਹ ਸਵਾਦ ਭੱਜ ਜਾਂਦਾ ਹੈ। ਉਸ ਵੇਲੇ ਫਿਰ ਜੀਵ ਤੜਪਦਾ ਹੈ, ਉਸ ਵੇਲੇ ਫਿਰ ਅੰਦਰੋਂ ਹੀ ਅੰਦਰੋਂ ਤੀਬਰ ਇੱਛਾ ਹੋਮੇ ਨੂੰ ਦੂਰ ਕਰਨ ਦੀ ਉਦੋਂ ਪੈਦਾ ਹੁੰਦੀ ਹੈ। ਫਿਰ ਦੁਹਰਾ ਦਈਏ ਮਹਾਂਪੁਰਖਾਂ ਦੇ ਲਫ਼ਜ਼ਾਂ ਵਿੱਚ ਕਿ ਇਸ ਭਿਆਨਕ ਹੋਮੇ, ਘਮੰਡ, ਇੱਜ਼ਤ, ਮਾਣ, ਗਰਬ, ਦਿਖਾਵਾ, ਗੁਮਾਨ ਰੂਪੀ ਦੀਰਘ ਰੋਗ ਨੂੰ ਦੂਰ ਕਰਨ ਦਾ ਖਿਆਲ, ਉਦਮ ਤੇ ਪ੍ਰੇਰਨਾ ਤੇ ਚਿੰਤਾ ਉਦੋਂ ਹੀ ਪੈਦਾ ਹੁੰਦੀ ਹੈ ਜਦੋਂ ਜਗਿਆਸੂ ਨੂੰ ਪ੍ਰੇਮ ਛੋ ਮਿਲਣ ਤੇ ਉਸਦੇ ਰਸ ਵਿੱਚ ਹੋਮੇ ਦੇ ਕਾਰਨ ਵਿਘਨ ਪੈਂਦਾ ਹੈ, ਕਿਉਂਕਿ ਰਸੀਏ ਲਈ ਇਹ ਰੁਕਾਵਟ ਅਥਵਾ ਵਿਘਨ ਮੌਤ ਹੀ ਆਉਂਦੀ ਹੈ। ਮਾਈ, ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਤ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ। ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਾਨਣ ਅਨੁਰਾਗਿਓ। ਹੋਮੇ ਨੂੰ ਦੂਰ ਕਰਨ ਦੀ ਚਿੰਤਾ ਕਦੋਂ ਪੈਦਾ ਹੋਈ? ਇਹ ਚਿੰਤਾ ਉਪਜੀ ਘਟ ਮੈਂ ਜਬ ਗੁਰ ਚਰਨਨ ਅਨੁਰਾਗਿਓ, ਸਫਲ ਜਨਮ ਨਾਨਕ ਤਬ ਹੁਆ, ਜੋ ਪ੍ਰਭ ਜਸ ਮੈਂ ਪਾ ਗਿਓ। ਸੋ ਇਹ ਆਤਮਕ ਉਲਟੀ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਉਹ ਆਮ ਜਿਹੜਾ ਉਚੇਰਾ ਰਸ ਹੈ ਹੋਮੇ ਤੋਂ ਮਿਲਣਾ ਬਹੁਤ ਕਠਿਨ ਹੈ, ਬਹੁਤ ਔਖੀ ਤੇ ਦੇਰ ਪਾ ਕਾਲਣਾ ਹੈ, ਪਰ ਸਾਧ ਸੰਗਤ ਵਿੱਚ ਇਹ ਪ੍ਰੋਸੈਸ ਛੇਤੀ ਹੋ ਜਾਂਦਾ ਹੈ, ਕਿਉਂਕਿ ਇਹੋ ਜੇ ਆਤਮ ਕੌਰੇ ਵਿੱਚ ਮੈਲ ਵੀ ਛੇਤੀ ਉਤਰਦੀ ਹੈ, ਛੋਹ ਵੀ ਛੇਤੀ ਲੱਗਦੀ, ਉਚੇਰਾ ਰਸ ਵੀ ਛੇਤੀ ਆ ਜਾਂਦਾ, ਕਈ ਜਨਮਾਂ ਦੀ ਘਾਲਣਾ ਕੁਝ ਸਾਲਾਂ ਵਿੱਚ ਹੀ ਕੰਪਲੀਟ ਹੋ ਜਾਂਦੀ ਹੈ। ਇਹ ਆਤਮਕ ਉਲਟੀ ਖੇਲ ਔਖੀ ਤੇ ਦੇਰ ਪਾ ਜ਼ਰੂਰ ਹੈ, ਪਰ ਸਾਧ ਸੰਗਤ ਤੇ ਗੁਰੂ ਦੀ ਕਿਰਪਾ ਦੁਆਰਾ ਸੌਖੀ ਹੋ ਜਾਂਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ। ਸਾਧ ਕੈ ਸੰਗ ਨਹੀਂ ਕਛਕਾਲ, ਦਰਸ਼ਨ ਪੇਟਤ ਹੋਤ ਨਿਹਾਲ। ਗੁਰ ਪ੍ਰਸਾਦੀ ਜੀਵਤ ਮਰੈ, ਉਲਟੀ ਹੋਵੇ ਮਤ ਬਦਲਾਓ। ਇਸ ਉਲਟੀ ਪ੍ਰੇਮ ਖੇਲ ਤੋਂ ਬਗੈਰ ਅਸੀਂ ਹੋਮੇ ਦੇ ਭਰਮ ਭੁਲਾਵੇ ਅੰਦਰ, ਮੈਂ ਮੇਰੀ ਦੀ ਗੁਲਾਮੀ ਵਿੱਚ ਨਰਕ ਘੋਰ ਕਾ ਦੁਆਰਾ, ਪਲਚ ਪਲਚ ਸਗਲੀ ਮੂਈ ਝੂਠੇ ਤਨ ਦੇ ਮੋਹ ਵਾਲੀ ਜ਼ਿੰਦਗੀ ਬਤੀਤ ਕਰਕੇ ਆਪਣੇ ਅਮੋਲਕ ਜੀਵਨ ਨੂੰ ਅਜਾਈਂ ਗਵਾ ਰਹੇ ਹਾਂ। ਜਦ ਗੁਰੂ ਦੀ ਬਖਸ਼ਿਸ਼ ਦੁਆਰਾ ਜੀਵ ਦੀ ਹੋਮੇ ਦੇ ਭਰਮ ਭੁਲਾਵੇ ਦਾ ਪਰਦਾ ਲੈ ਜਾਂਦਾ ਹੈ ਤਾਂ ਜੀਵ ਦੀ ਆਤਮਕ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ। पाया, लाल रतन मन पाया, तन शीतल मन शीतल थिया, सदगुर शब्द समाया। लाथी भूख त्रिशन सब लाथी, चिंता सगल बिसारी, कर्मस्तक गुरपूरे तारेओ मंजी तो जग सारी, त्रिपत अघाए रहे रिद अंतर, इक रजेवा अंदर आंदा रजिया रहंदा बंदा, त्रिपत अघाए रहे रिद अंतर, डोलन ते अब चूके, अखुट खजाना सतगुर दिया तोट नाई रे मुके। अचर्ज एक सुनोरे भाई, गुर ऐसी बूझ बुझाई, लाहे परदा ठाकर जो पेट्यो तो बिसरी तात पर आई, कयो न जाई एह अचंभव सो जाने जिंच आख्या, कौ नानक सच पय बिगासा गुर निदान हृदय लै राख्या। इस इलाही उल्टी खेल प्योन मत बुद्ध बदली, अचर्ज कोतक जो कृपा गोबिंद भई दे करिश्मिया दा, निखेरवा निरना इं कीता जा सकदा है। गुरमुख प्यारिया ने इत्थे एक ब्योरा दिता है, एक पासे जदों होमे वाली अवस्था विच विचरदे हां, ते दूजे पासे जदों आत्मक प्यौन चढ़ जांदी है गुरु की कृपा सदका होमे दा भाव हो जांदा है, दोनों अवस्थावां विच फर्क की है ये दर्शाया तां कि कुछ चाव चढ़े ते कुछ मन की परख हो सके। होमे वाली अवस्था विच माया दे अंध गुबार विच विचरदे हां, इत्थे माया दा सिमरन ही चलदा रहिंदा है, इत्थे माया दा भरम भुलावा है, इत्थे मैं मेरी है, माया दी गुलामी है, इत्थे मन दा हुक्म चलदा है, जो मन विच आया बस उनू पूरा कीता है, ना देखिया महापुरखां दा हुक्म की है, गुरबाणी की कहंदी है। ते नाम वाली अवस्था उत्थे आत्म प्रकाश है, उत्थे हरि दा सिमरन चलदा है, उत्थे नाम दा प्रकाश है, ओ जीव तू तेरी विच विचरदा है, उत्थे इलाही आजादी है, उत्थे मन दे हुक्म अधीन नहीं चलदा, क्योंकि आत्म प्रायण हो जांदा है, आत्मा विच जो इलाही हुक्म है उस संसार जीवन बतीत करदा है। होमे वाली अवस्था विच होमे दी काल कोठली दी कैद है, इत्थे अनेकता है, दूजा पाव है, तू है मैं पराया है अपना, इत्थे रब दी भुल है, इत्थे तृष्णा, इत्थे तात पराई है, दूध दुष्ट है, इत्थे मलीन बुद्ध है। ते नाम वाली अवस्था विच आत्मक आजादी है, उत्थे एक तय क्योंकार है, उत्थे आपे आप है, रब दी याद है, कोई तृष्णा नहीं खाण पीण पहनण दी, सगल तृष्ण बुझ गई, उत्थे सगल संग हमको बने आई, पुन्नी पापी चोर ठग सब नाल प्यार, सब सज नहीं है, उत्थे विवेक बुद्ध है, चंगे माड़ी दी पहचान वाली। सो होमे वाली अवस्था विच हौं दी अंगता है, इत्थे अपना पाणा है, इत्थे दुख कलेश भी व्यापदे हन, फिकर चिंता भी है, इत्थे जीव दी कालना बाहरों ही ढूंढी जांदे हन, किताबां चो बाहरले कर्मकांडां चो, इत्थे दावे दाजन है, इत्थे अनेक चिंतन हन, इत्थे एक बोल भी खपतो ना, किसी दा एक बोल भी बर्दाश्त नहीं होंदा, इत्थे दिमागी ज्ञान है, इत्थे दूजे नाल घिरना भी है, झूठी पातशाही है, मनमुखां वाला जीवन है, इत्थे जमा दी सजा है। ते नाम वाली अवस्था उत्थे निम्रता हृदय गरीबी है, उत्थे रब्बी भाणा है, उत्थे कोई दुख कलेश नहीं, अटल सुख अबनासी खेम है, उत्थे चिंता सगल बनासी है, ओ ता सारी कालना अंदर दी है, सब किच घर में है, उत्थे निर्दावे रहे असंग कोई दावा नहीं, उत्थे एक चिंतन है, उत्थे सात संगत सीतलई बोल कबोल सहारिया जांदा है, उत्थे आत्मक तत् ज्ञान है, उत्थे प्यार है, ओ कायम दायम सदा पातशाही है, ओ गुरमुखां वाला जीवन है, उत्थे परलोक विच भी जमा दी सजा नहीं, उत्थे ता आओ बैठ आदर सब देव। सो होमे वाली अवस्था विच जौ लो पोट उठाई चलियो, तौ लो डान परे है, होमे दे गर्व गुमान दा फरेवा है, ए तां झूठ 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 दुनी गुमान है। ते नाम वाली अवस्था पोट डार गुरपुरा मिलिया, तौ नानक निरपये, मन मतवारो नाम रस पीवे, खूब 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 तेरो नाम है। सो जद बूटे नू प्योंद चाड़ी जांदी है, तां बूटे विच जीवन रो तां ओही आउंदी है, पर उस जीवन रो नू कोई होर रंगण जां तत चढ़ जाता है। इसे तरह नलके विच पानी तो ओही आउंदा है, पर देखो ठंडी टैंकी विचों पानी लंघदा ते ठंडा हो जाता है, तत्ती टैंकी विचों लंघदा ते तत्ता हो जाता है, पानी तो ओही है। इसे तरह साडे मन नू चंगी या माड़ी संगत द्वारा प्यौन चाड़न नाल साडी मत बुद्धि ते अंतशकरण दे तत् अंश रंगण ख्याल भावना शरदा वलवले मर्जी रीझां चाओ मंग जोश ਸਵਾਦ ਸਿਆਣਪਾਂ ਉਕਤੀਆਂ ਜੁਗਤੀਆਂ ਕਰਮ ਆਦਤਾਂ ਜੀਵਨ ਭਾਗ ਆਦਿ ਸਭ ਕੁਝ ਹੀ ਬਦਲ ਜਾਂਦੇ ਹਨ। ਇਹ ਨਿਸ਼ਾਨੀਆਂ ਪੁਰਾਣੀਆਂ ਆਦਤਾਂ ਤੇ ਰਹਿੰਦੀਆਂ ਹੀ ਨੇ, ਨਾ ਕੋਈ ਸ਼ੌਕ ਉਹ ਜੇ ਰਹਿੰਦੇ ਹਨ, ਨਾ ਵਲਵਲੇ ਉਹ ਜੇ ਰਹਿੰਦੇ ਹਨ, ਨਾ ਭਾਵਨਾਵਾਂ। ਜਿਹੋ ਜੀ ਜੇ ਚੰਗੀ ਸੰਗਤ ਕਰਦੇ ਹਾਂ ਸਾਡੇ ਭਾਗ ਵੀ ਚੰਗੇ ਬਣ ਜਾਂਦੇ ਹਨ, ਸਾਡੇ ਸਾਰੇ ਅੰਤਸ਼ਕਰਨ ਦੇ ਮਨ ਦੇ ਬੁੱਧੀ ਦੇ ਅੰਸ਼ ਰੰਗਣ ਤੱਤ ਸਭ ਬਦਲ ਜਾਂਦੇ ਹਨ, ਜੇ ਮਾੜੀ ਕਰਦੇ ਹਾਂ ਤਾਂ ਮਾੜੇ ਹੋ ਜਾਂਦੇ ਹਨ। ਇਸ ਲਈ ਜਦ ਸਾਡੇ ਮਨ ਨੂੰ ਇਲਾਹੀ ਰੰਗਣ ਦੀ ਪਿਉਣ ਚੜ੍ਹ ਜਾਂਦੀ ਹੈ ਤਾਂ ਸਾਡਾ ਮਨ ਇਲਾਹੀ ਹੁਕਮ ਦੀ ਰਵਾਨਗੀ ਵਿੱਚ ਸੁਰ ਹੋ ਕੇ ਜਿਉਂ ਤੂੰ ਚਲਾਏ ਤਿਵ ਚਲੈ ਸਵਾਮੀ, ਜਿਉਂ ਬੋਲਾਵੈ ਤਿਉਂ ਨਾਨਕ ਦਾਸ ਬੋਲੈ, ਜੇ ਕਰਾਵੈ ਸੋ ਕਰਣਾ, ਜੈ ਬੈਸਾਲੇ ਤੈਂ ਬੈਸਾਂ ਸਵਾਮੀ, ਜੈ ਭੇਜੈ ਤੈਂ ਜਾਵਾਂ, ਜਿਉਂ ਤੂੰ ਰਾਖੈ ਤਿਵ ਰਹੁ ਅਨਸਾਰ ਜੀਵਨ ਬਤੀਤ ਕਰਦਾ ਹੈ। ਗੁਰਮਤਿ ਦੀ ਇਸ ਉਲਟੀ ਖੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਅਪੁਸ਼ਟ ਬਾਤ ਤੇ ਭਈ ਸੀਦਰੀ, ਦੂਤ ਦੁਸ਼ਟ ਸਜਨਈ, ਅੰਧਕਾਰ ਮੈਂ ਰਤਨ ਪ੍ਰਗਾਸਿਓ ਮਲੀਨ ਬੁੱਧ ਹਛਨਈ, ਜੋ ਕਿਰਪਾ ਗੋਬਿੰਦ ਭਈ, ਸੁਖ ਸੰਪਤ ਹਰ ਨਾਮ ਫਲ ਪਾਏ ਸਤਿਗੁਰ ਮਿਲਈ, ਮੋਏ ਕਿਰਪਨ ਕੋ ਕੋਏ ਨਾ ਜਾਣਤ ਸਗਲ ਭਵਨ ਪ੍ਰਗਟਈ, ਸੰਗ ਬੈਠ ਨੋ ਕਹੀਂ ਨਾ ਪਾਵਤ ਹੁਣ ਸਗਲ ਚਰਨ ਸੇਵਈ, ਆ ਡਾਟ ਕੋ ਫਿਰ ਢੂੰਡ ਤੇ ਮਨ ਸਗਲ ਤ੍ਰਿਸ਼ਨ ਬੁਝ ਗਈ, ਏਕ ਬੋਲ ਵੀ ਖਪਤੋ ਨਾਈ ਸਾਧ ਸੰਗਤ ਸੀਤ ਲਈ, ਏਕ ਜੀ ਗੁਣ ਕਵਨ ਵਖਾਣੇ ਅਗਮ ਅਗਮ ਅਗਮਈ, ਨਾ ਦਾਸ 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 ਕੋ ਕਰੀਓ ਜਾਂ ਨਾਨਕ ਹਰ ਸ਼ਰਣੀ। ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਤੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਇਹ ਹੜ ਤੇ ਹੜ ਛੜ ਤੂੰ ਗੁਰ ਕਾ ਸ਼ਬਦ ਪਛਾਣ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕਿਛ ਪਾਏ। ਜਿਸ ਤਰ੍ਹਾਂ ਮੋਮਬੱਤੀ ਜਾਂ ਦੀਵੇ ਦੀ ਮੱਧਮ ਜਿਹੀ ਲੋਹ ਦੀ ਹਸਤੀ ਸੂਰਜ ਦੀ ਤੀਖਣ ਰੋਸ਼ਨੀ ਵਿੱਚ ਮਾਤ ਪੈ ਜਾਂਦੀ ਹੈ ਤੇ ਲੈ ਹੋ ਜਾਂਦੀ ਹੈ, ਉਸੇ ਤਰ੍ਹਾਂ ਮਾਇਆ ਦੇ ਅੰਧ ਗੁਬਾਰ ਵਿੱਚ ਜਦ ਸਾਡੇ ਅੰਤਰ ਆਤਮੇ ਗੁਰੂ ਦੀ ਕਿਰਪਾ ਦੁਆਰਾ ਨਾਮ ਦਾ ਪ੍ਰਕਾਸ਼ ਆਉਂਦਾ ਹੈ ਤਾਂ ਸਾਡਾ ਮਨ ਇਸ ਅਲੌਕਿਕ ਪ੍ਰਕਾਸ਼ ਦੇ ਤੇਜ ਨਾਲ ਇਤਨਾ ਚੁੰਧਿਆ ਜਾਂਦਾ ਹੈ ਕਿ ਸਾਡੇ ਮੂੰਹ ਵਿੱਚੋਂ ਕਿਸੇ ਬਿਸਮਾਦੀ ਅਵਸਥਾ ਵਿੱਚ ਆਪ ਮੁਹਾਰੇ ਪੰਕਤੀ ਨਿਕਲਦੀ ਹੈ ਕਿ ਖੂਬ 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 ਤੇਰੋ ਨਾਮ, ਝੂਠ 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 ਦੁਨੀ ਗੁਮਾਨ। ਇਹੋ ਜੇ ਬਿਸਮਾਦੀ ਝਲਕੇ ਦਾ ਸਾਡੇ ਮਨ ਬੁੱਧੀ ਉੱਤੇ ਐਸਾ ਅਲੌਕਿਕ ਅਸਰ ਆਉਂਦਾ ਹੈ ਕਿ ਜੀਵ ਵਜਤ ਵਿਜਾ ਕੇ ਕਹਿ ਉੱਠਦਾ ਹੈ, ਦੇਖੋ ਅਚਰਜ ਪਿਆ, ਜੈ ਠਾਕੁਰ ਕੋ ਸੁਨਤ ਅਗਾਧ ਬੋਧ, ਸੋਹਰੇ ਦੇ ਗੁਰਦਇਆ। ਦਰਸ਼ਨ ਦੇਖਤੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤੋ, ਧਿਆਨ ਮੈਂ ਨਾ ਧਿਆਨ ਰਹੋ, ਗਿਆਨ ਮੈਂ ਨਾ ਗਿਆਨ ਰਹੋ, ਗਤ ਮੈਂ ਨਾ ਗਤ ਹੈ, ਧੀਰਜ ਕੋ ਧੀਰਜ, ਗਰਭ ਕੋ ਗਰਭ ਗਯੋ, ਗਤ ਮੈਂ ਨਾ ਗਤ ਰਹੀ, ਪਤ ਰਤ ਪਤ ਹੈ। ਅਦਭੁਤ ਪਰਮ ਅਦਭੁਤ ਬਿਸਮੈ ਬਿਸਮ ਅਸਚਰਜ ਹੈ, ਅਸਚਰਜ ਅਤ ਅਤ ਹੈ। ਆਤਮਕ ਪ੍ਰਕਾਸ਼ ਦੁਆਰਾ ਜੀਵ ਨੂੰ ਪਹਿਲੀ ਵਾਰ ਅਨੁਭਵ ਆਉਂਦਾ ਹੈ ਕਿ ਜਿਸ ਹਉਮੈ ਦੀ ਹੰਕਤਾ ਜਾਂ ਗੁਮਾਨ ਨੂੰ ਉਸਨੇ ਜਨਮਾਂ ਜਨਮਾਂ ਤੋਂ ਮੈਂ ਮੇਰੀ ਦੇ ਪੱਠੇ ਪਾ ਪਾ ਕੇ ਪਾਲਿਆ ਪੋਸਿਆ ਤੇ ਪ੍ਰਫੁੱਲਤ ਕੀਤਾ ਸੀ, ਉਹ ਹਉਮੈ ਤਾਂ ਬਿਲਕੁਲ ਝੂਠ ਕੂੜ ਦੂਜਾ ਭਾਵ ਹੀ ਸੀ। ਤੇ ਇਹੋ ਜੇ ਭਰਮ ਭੁਲਾਵੇ ਜਾਂ ਗਿਆਨਤਾ ਦੇ ਆਧਾਰ ਉੱਤੇ ਜਿਹੜੇ ਖਿਆਲ ਨਿਸ਼ਚੇ ਕਲਪਨਾ ਤੇ ਮੈਂ ਮੇਰੀ ਦੇ ਦਾਅਵੇ ਕਰਦਾ ਆਇਆ ਸੀ, ਉਹ ਸਾਰੇ ਹੀ ਕੂੜ ਝੂਠ ਦੂਜਾ ਭਾਵ ਹੀ ਸੀ ਜਿਸ ਦੀ ਵਜ੍ਹਾ ਨਾਲ ਆਪਣਾ ਅਮੂਲਕ ਜੀਵਨ ਅਜਾਈਂ ਗਵਾਇਆ ਹੈ। ਜਦੋਂ ਕਦੇ ਪਿਉਣ ਚੜ੍ਹ ਜਾਏ ਗੁਰੂ ਦੀ ਕਿਰਪਾ ਦੁਆਰਾ, ਅੰਤਰ ਆਤਮੇ ਨਾਮ ਦਾ ਪ੍ਰਕਾਸ਼ ਹੋਵੇ, ਉਸ ਵੇਲੇ ਜੀਵ ਦੇ ਹੱਥ ਸਿਰਫ ਪਛਤਾਵਾ ਰਹਿ ਜਾਂਦਾ ਹੈ, ਹੈਂ ਇੰਨੀ ਕੂੜ ਤੇ ਗਲਤ ਸੀ ਇਹ ਮੈਂ ਮੇਰੀ ਜਿਸ ਦੇ ਮੈਂ ਦਾਅਵੇ ਕਰਦਾ ਆਇਆ ਸੀ, ਜਿਸ ਦੀ ਵਜ੍ਹਾ ਨਾਲ ਆਪਣਾ ਅਮੂਲਕ ਜੀਵਨ ਅਜਾਈਂ ਗਵਾਇਆ। ਪਲਚ ਪਲਚ ਸਗਲੀ ਮੂਈ ਝੂਠੇ ਤਨ ਦੇ ਮੂੰਹ, ਕੂੜ ਕੂੜੇ ਨੇ ਹੋਣ ਲੱਗਾ ਵਿਸਰਿਆ ਕਰਤਾਰ। ਇਸ ਤਰ੍ਹਾਂ ਜਦ ਤਾਈਂ ਜੀਵ ਨੂੰ ਆਪਣੀ ਹੋਮੇ ਦੇ ਭਰਮ ਭੁਲਾਵੇ ਦੀ ਅਗਿਆਨਤਾ ਅਥਵਾ ਦੂਜੇ ਭਾਵ ਦਾ ਅਨੁਭਵ ਨਹੀਂ ਆਉਂਦਾ, ਤਦ ਤਾਈਂ ਸਾਡੇ ਅੰਤਰ ਆਤਮੇ ਸੱਚੀ ਸੁੱਚੀ ਨਿਮਰਤਾ, ਹਲੇਮੀ, ਗਰੀਬੀ, ਦਾਸ ਭਾਵਨਾ ਉਪਜ ਹੀ ਨਹੀਂ ਸਕਦੀ। ਜਦ ਤੱਕ ਇਹ ਬੁੱਝਦਾ ਨਹੀਂ ਆਪਣੀ ਹੋਮੇ ਨੂੰ, ਅੰਦਰਲੇ ਦੂਜੇ ਭਾਵ ਨੂੰ, ਤਾਂ ਸੱਚੀ ਸੁੱਚੀ ਨਿਮਰਤਾ ਆ ਨਹੀਂ ਸਕਦੀ। ਕਿਉਂਕਿ ਜਦੋਂ ਬੁੱਝ ਲਿਆ ਫਿਰ ਸੱਚੀ ਨਿਮਰਤਾ ਆਉਂਦੀ ਹੈ, ਸਭ ਤੋਂ ਆਪਣੇ ਆਪ ਨੂੰ ਇਨਸਾਨ ਬੁਰਾ ਸਮਝਦਾ ਹੈ। ਇਹ ਜੋ ਅਸੀਂ ਲੋਕਾਚਾਰੀ ਰਸਮੀ ਤੌਰ ਤੇ ਨਿਮਰਤਾ ਤੇ ਗਰੀਬੀ ਦਾ ਪ੍ਰਗਟਾਵਾ ਕਰਦੇ ਹਾਂ, ਇਹ ਸਭ ਦਿਖਾਵਾ, ਲੋਕ ਪਚਾਰਾ, ਕੂੜ ਅਤੇ ਪਖੰਡ ਹੈ। ਕਿਉਂਕਿ ਅੰਦਰ ਤਾਂ ਮੈਂ ਚੱਲਦੀ ਹੈ, ਬਈ ਮੈਂ ਹੀ ਸਭ ਤੋਂ ਵੱਡਾ ਹਾਂ, ਤੇ ਉੱਤੋਂ ਦਿਖਾਵਾ ਕਰਦੇ ਹਾਂ ਦਾਸ ਭਾਵਨਾ ਦਾ, ਲੋਕਾਚਾਰੀ, ਲੋਕ ਪਚਾਰਾ, ਇਹ ਤਾਂ ਕੂੜ ਅਤੇ ਪਖੰਡ ਹੈ। ਗੁਰਬਾਣੀ ਵਿੱਚ ਰਸਮੀ ਨਿਮਰਤਾ ਨੂੰ ਇਉਂ ਦਰਸਾਇਆ ਗਿਆ ਹੈ, ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨ ਕੋਏ, ਧਰ ਤਰਾਜੂ ਤੋਲੀਏ ਨਿਵੇ ਸੋ ਗਵਰਾ ਹੋਏ, ਅਪਰਾਧੀ ਦੂਣਾ ਨਿਵੇ ਜੋ ਅੰਤਾ ਮਿਰਗਾਏ। ਸ਼ਿਕਾਰੀ ਵੀ ਨਿਵਦਾ ਹੈ, ਪਰ ਸ਼ਿਕਾਰ ਕਰਨ ਲਈ ਆਪਣਾ ਦਿਖਾਵੇ ਲਈ ਵੀ ਕਈ ਬਹੁਤ ਨਿਭਦੇ ਹਨ। ਅਪਰਾਧੀ ਦੂਣਾ ਨਿਵੈ ਜੇ ਹੰਤਾ ਜੋ ਅੰਤਾ ਮਿਰਗਾਏ, ਸੀਸ ਨਿਵਾਈਏ ਕਿਆ ਥੀਏ ਜਾਂ ਰਿਧੇ ਕੁਸੁਦੇ ਜਾਏ। ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ। ਦੂਜੇ ਪਾਸੇ ਗੁਰਬਾਣੀ ਵਿੱਚ ਸੱਚੀ ਸੁੱਚੀ ਨਿਮਰਤਾ ਤੇ ਗਰੀਬੀ ਨੂੰ ਇਉਂ ਬਿਆਨ ਕੀਤਾ ਗਿਆ ਹੈ। ਅਸਲੀ ਨਿਮਰਤਾ ਕੀ ਹੈ? ਅਸਲੀ ਦਾਸ ਭਾਵਨਾ ਗਰੀਬੀ ਕਿਹੜੀ ਹੈ ਜਿਹੜੀ ਗੁਰੂ ਨਾਨਕ ਪਾਤਸ਼ਾਹ ਲੈ ਕੇ ਆਇਆ ਸੀ? ਉਹ ਹੈ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਅੰਦਰੋਂ ਇਹ ਮਹਿਸੂਸ ਕਰਨਾ, ਆਤਮਾ ਵਿੱਚੋਂ ਇਹ ਗੱਲ ਸਫੁੱਟਤ ਹੋਵੇ ਕਿ ਮੇਰੇ ਨਾਲੋਂ ਸਾਰੇ ਚੰਗੇ ਹਨ। ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੈ ਸੋਏ। ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਨ ਐਸਾ ਕਰ ਬੂਝਿਆ ਮੀਤ ਅਮਾਰਾ ਸੋਏ। ਪੈਰੀ ਪੈਪਾ ਖਾਕ ਹੋਏ ਮਨ ਬਚ ਕਰਮ ਭਰਮ ਪੌਖ ਹੋਈ, ਹੋਏ ਪੰਚਾਇਣ ਪੰਜ ਮਾਰ ਬਾਰ ਜਾਂਦਾ ਰਕਸ ਗੋਈ, ਬੋਲ ਅਬੋਲ ਸਾਧ ਜਨ ਹੋਈ। ਹੋਂ ਮੈਂ ਗਰਭ ਨਿਵਾਰੀ ਹੈ ਗੁਰਮੁਖ ਹਿਰਦੈ ਗਰੀਬੀ ਆਵੇ, ਗਿਆਨ ਮਟੀ ਘਟ ਚਾਨਣਾ ਪਰਮ ਅਗਿਆਨ ਅੰਧੇਰ ਮਿਟਾਵੇ। ਹੋਏ ਨਿਮਾਣਾ ਢਹਿ ਪਵੇ ਦਰਗੈ ਮਾਣ ਨਿਮਾਣਾ ਪਾਵੇ, ਖਸਮੇ ਸੋਈ ਭਾਵ ਦਾ ਖਸਮੇ ਦਾ ਜਿਸ ਭਾਣਾ ਪਾਵੇ, ਭਾਣਾ ਮੰਨੇ ਮੰਨੀਏ ਆਪਣਾ ਭਾਣਾ ਆਪ ਮਨਾਵੇ, ਦੁਨੀਆ ਵਿੱਚ ਪਰਾਉਣਾ ਦਾਵਾ ਛੱਡ ਰਹਿ ਲਾ ਦਾਵੇ, ਸਾਧ ਸੰਗਤ ਮਿਲ ਹੁਕਮ ਕਮਾਵੇ। ਹਾਂਜੀ ਨਾਨਕ ਹੁਕਮੈ ਜੇ ਬੁਝੈ ਤਾਂ ਹੋਂ ਮੈਂ ਕਹਿ ਨਾ ਕੋਏ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਈ ਅਸੀਂ ਦੇਖਦੇ ਹਾਂ ਕਿ ਅੱਜ ਕੱਲ੍ਹ ਬਹੁਤ ਗੁਰਬਾਣੀ ਵਿਚਾਰਾਂ ਮਾਰਕੀਟ 'ਚ ਚੱਲੀਆਂ ਹੋਈਆਂ ਹਨ, ਪਰ ਤੱਤ ਦੀ ਗੱਲ ਕੋਈ ਨਹੀਂ ਕਰਦਾ। ਅੱਠ ਅੱਠ ਦਸ ਦਸ ਘੰਟੇ ਦੀ ਅਸੀਂ ਕੋਈ ਕੈਸਟ ਸੁਣਦੇ ਹਾਂ, ਸਾਰੀਆਂ ਜਿਹੜੀਆਂ ਮਨ ਨੂੰ ਭਾਉਣ ਵਾਲੀਆਂ ਮਸਾਲੇਦਾਰ ਗੱਲਾਂ ਹੁੰਦੀਆਂ ਹਨ ਉਹ ਸੁਣਦੇ ਹਾਂ, ਅਤੇ ਅੰਤ ਤੱਤ ਕੀ ਨਿਕਲਦਾ ਜੀ? ਨਾਮ ਜਪਣਾ, ਪਰ ਕਿਵੇਂ ਜਪਣਾ, ਤਰੀਕਾ ਕੀ ਹੈ ਕੋਈ ਨਹੀਂ ਦੱਸਦਾ। ਔਰ ਦੋ ਚਾਰ ਘੰਟੇ ਦੀ ਟੌਕ ਸੁਣ ਲਈ ਇਹ ਕਹਿੰਦੇ ਜੀ ਹੋਮੇ ਤੋਂ ਬਚਣਾ, ਪਰ ਕਿਵੇਂ ਬਚਣਾ ਕੋਈ ਢੰਗ ਨਹੀਂ ਦੱਸਦਾ। ਹੁਕਮ ਨੂੰ ਬੁੱਝਣਾ ਹੈ ਪਰ ਕੋਈ ਢੰਗ ਨਹੀਂ ਦੱਸਦਾ। ਪਰ ਚੂੰਕਿ ਲੋਕਾਂ ਨੂੰ ਮਸਾਲੇ ਵਾਲੀਆਂ ਗੱਲਾਂ ਦੀਆਂ ਆਦਤਾਂ ਪਈਆਂ, ਉਹ ਜਾਂ ਟਾਕ ਸੁਣਦੇ ਹਨ, ਆਪ ਫਿਰ ਉਹ ਗਿਆਨ ਯਾਦ ਕਰਕੇ ਦੂਜਿਆਂ ਨੂੰ ਸੁਣਾ ਦਿੰਦੇ ਹਨ। ਅਤੇ ਜੇ ਤੱਤ ਕਮਾਉਣਾ ਹੋਵੇ ਤਾਂ ਇਹ ਉੱਤਮ ਲੇਖਣੀਆਂ ਹਨ, ਨਿਰੋਲ ਕੋਈ ਮਸਾਲੇਦਾਰ ਗੱਲ ਨਹੀਂ, ਇਹ ਤੱਤ ਹੈ ਪ੍ਰੈਕਟੀਕਲ। ਉਹਨਾਂ ਨੇ ਆਪ ਕਮਾਇਆ ਹੈ ਅਤੇ ਸਾਨੂੰ ਰਸਤਾ ਦੱਸਿਆ ਜਿਹੜੇ ਚੱਲਣ ਜਾਣ, ਪਰ ਕੋਈ ਤੱਤ 'ਤੇ ਚੱਲਣ ਵਾਲੇ ਵਿਰਲੇ ਹੀ ਹੁੰਦੇ ਹਨ, ਬਹੁਤ ਵਿਰਲੇ, ਅਤੇ ਉਹਨਾਂ ਵਿਰਲਿਆਂ ਲਈ ਇਹ ਲਿਖਤਾਂ ਹਨ। ਅਤੇ ਜੇ ਸਾਡੇ ਵਿੱਚੋਂ ਕੋਈ ਵੀ ਵਿਰਲੇ ਨੂੰ, ਕੋਈ ਗਾਹਕ ਨੂੰ ਇਹੋ ਜਿਹੀ ਲੇਖਣੀ ਉਹਦੇ ਹੱਥ ਲੱਗ ਜਾਏ ਅਤੇ ਉਹਦਾ ਅਮੋਲਕ ਜੀਵਨ ਸਫਲਾ ਹੋ ਜਾਏ ਤਾਂ ਸਾਡਾ ਸਾਰਿਆਂ ਦਾ ਇਹ ਪੜਿਆ ਸੁਣਿਆ ਸਫਲਾ ਹੈ। ਸੋ ਜਿਨ੍ਹਾਂ ਕੋਲ ਇਹ ਲਿਖਤਾਂ ਨਹੀਂ ਹਨ, ਇਹ ਨਿਰੋਲ ਤੱਤ ਦੀ ਗੱਲ ਵਾਲੀਆਂ ਲਿਖਤਾਂ ਹਨ, ਅਤੇ ਨਿਰੋਲ ਘਿਓ ਪਹੁੰਚਾਉਣਾ ਮੁਸ਼ਕਲ ਵੀ ਹੁੰਦਾ ਹੈ ਪਰ ਸਿਹਤ ਉਹਦੇ ਨਾਲ ਹੀ ਬਣਦੀ ਹੈ। ਇਸ ਲਈ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਜਿਨ੍ਹਾਂ ਕੋਲ ਲਿਖਤਾਂ ਨਹੀਂ ਹਨ ਉਹ ਕਿਰਪਾ ਕਰਕੇ ਲਿਜਾਣ ਦੀ ਕਿਰਪਾਲਤਾ ਕਰਨ। ਜੇ ਮਨ ਨਹੀਂ ਵੀ ਲੱਗਦਾ, ਦਵਾਈ ਸਮਝ ਕੇ ਲਿਜਾਈਏ, ਦੋ ਚਾਰ ਛੇ ਵਾਰੀ ਪੜ੍ਹਾਂਗੇ ਗੁਰਬਾਣੀ ਦੇ ਅੰਤਰੀ ਭਾਵ ਦੀ ਸਮਝ ਪਏਗੀ, ਫਿਰ ਚੱਲਣ ਨੂੰ ਜੀ ਵੀ ਕਰੇਗਾ। ਅਤੇ ਜਿਹੜੇ ਜਿਨ੍ਹਾਂ ਦੀ ਨਿਗਾਹ ਕਮਜ਼ੋਰ ਹੈ ਉਹਨਾਂ ਲਿਖਤਾਂ ਦੀਆਂ ਸੀੜੀਆਂ ਲਿਜਾ ਸਕਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।